ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਵਿੱਤਰ ਗੋਦ ਦਾ ਆਨੰਦ ਮਾਣੀ ਸਤਸੰਗ ਜੀਓ। ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਮਹੀਨਾਵਾਰੀ ਦੀਵਾਨ ਸ਼ੁਕਰਾਨਾ ਸਮਾਗਮ ਵਿੱਚ ਸਤਿਗੁਰ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੇ ਹੋ। ਆਓ ਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਲਓ। ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ, ਪਿਆਰ ਚਾਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਬਾਪੂ ਦੇ ਅਸਥਾਨ ਤੇ ਅੱਜ ਬੈਠੇ ਹੋ ਨਾ, ਮੇਰੀ ਪੀੜ੍ਹੀ ਵਾਲੇ ਪਿਤਾ ਦੇ ਅਸਥਾਨ ਤੇ, ਉਹ ਬਾਪੂ ਬਹੁਤ ਵੱਡਾ ਹੈ। ਉਹ ਬਾਪੂ ਦੀਨ ਤੇ ਦੁਨੀ ਦਾ ਮਾਲਕ ਹੈ। ਹੁੰਦੇ ਆਉਂਦੇ ਹੋ, ਕਿਹਦਾ ਮਾਲਕ ਜੀ? ਬੋਲੋ, ਦੀਨ ਤੇ ਦੁਨੀ ਦਾ ਮਾਲਕ। ਉਹ ਬਾਪੂ ਬੰਧਨ ਵੀ ਕੱਟਦਾ ਹੈ, ਬੰਦੀ ਸ਼ੋਰ ਪੈਦਾ ਹੈ। ਦੋ ਜਹਾਨ ਦਾ ਵਾਲੀ ਵੀ ਹੈ ਤੇ ਸੱਚਾ ਪਾਤਸ਼ਾਹ ਵੀ ਹੈ ਬਾਪੂ। ਜੇ ਬਾਪੂ ਦੀ ਸ਼ਰਨ ਵਿੱਚ ਚੱਬੇ ਦੀ ਰਹਿਣ ਵਾਲੀ ਇੱਕ ਬੀਬੀ ਆਉਂਦੀ ਹੈ, ਬੀਬੀ ਸੁਲੱਖਣੀ, ਆ ਕੇ ਬੇਨਤੀ ਕਰਦੀ, ਸਤਿਗੁਰੂ ਕਿਰਪਾ ਕਰੋ ਘਰ ਵਿੱਚ ਬੂਟਾ ਲੱਗ ਜਾਵੇ, ਭਾਵ ਘਰ ਵਿੱਚ ਪੁੱਤਰ ਹੋ ਜਾਵੇ, ਔਲਾਦ ਹੋ ਜਾਵੇ। ਸਤਿਗੁਰੂ ਇਹਨਾਂ ਕਹਿੰਦੇ ਨੇ, ਬੀਬੀ ਤੇਰੇ ਕਰਮਾਂ 'ਚ ਪੁੱਤਰ ਨਹੀਂ। ਰੋਂਦੀ ਹੋਈ ਵਾਪਸ ਜਾਂਦੀ ਹੈ, ਗੁਰਮੁਖਾਂ ਦੀ ਸੰਗਤ ਹੁੰਦੀ ਹੈ, ਰੱਬ ਦੇ ਪਿਆਰਿਆਂ ਦੀ। ਬੀਬੀ ਕੀ ਗੱਲ? ਅੱਗੇ ਲੋਕਾਂ ਆਖਿਆ ਸੀ ਤੇਰੇ ਕਰਮਾਂ 'ਚ ਪੁੱਤਰ ਨਹੀਂ, ਅੱਜ ਗੁਰੂ ਨੇ ਵੀ ਆਖਤਾ ਉਹ ਬੀਬੀ ਤੇਰੇ ਕਰਮਾਂ 'ਚ ਪੁੱਤਰ ਹੈ ਹੀ ਨਹੀਂ। ਅੱਗੋਂ ਉਹ ਗੁਰਮੁਖ ਜਨ ਰੱਬ ਦੇ ਪਿਆਰੇ ਪਤਾ ਕੀ ਕਹਿੰਦੇ, ਉਹ ਬੀਬੀ ਇਹ ਗੁਰੂ ਨਾਨਕ ਦਾ ਘਰ ਹੈ, ਬੜਾ ਵੱਡਾ ਘਰ ਹੈ, ਇਹ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਇਹ ਤਾਂ ਉਹ ਨੇ ਜੋ ਇੱਥੇ ਵੀ ਲਿਖਦੇ ਨੇ ਤੇ ਦਰਗਾਹ 'ਚ ਵੀ ਲਿਖਦੇ ਨੇ, ਕਲਮ ਇਹਨਾਂ ਦੇ ਹੱਥ ਵਿੱਚ ਹੈ। ਬੀਬੀ ਭਰੋਸਾ ਲੈ ਕੇ ਜਾ, ਸ਼ਰਧਾ ਲੈ ਕੇ ਜਾ। ਹੁਣ ਸ਼ਰਧਾ ਵਾਲਿਆਂ ਸ਼ਰਧਾ ਪੈਦਾ ਕਰ ਦਿੱਤੀ, ਭਰੋਸੇ ਵਾਲਿਆਂ ਭਰੋਸਾ ਪੈਦਾ ਕਰ ਦਿੱਤਾ। ਹੁਣ ਸ਼ਰਧਾ ਦੇ ਨਾਲ, ਭਰੋਸੇ ਦੇ ਨਾਲ ਸਤਿਗੁਰ ਦੀ ਸ਼ਰਨ ਦੁਬਾਰਾ ਜਾਂਦੀ ਹੈ। ਬੀਬੀ ਫਿਰ ਆ ਗਈ ਆ, ਤੈਨੂੰ ਅੱਗੇ ਵੀ ਆਖਿਆ ਸੀ ਤੇਰੇ ਕਰਮਾਂ 'ਚ ਪੁੱਤਰ ਨਹੀਂ। ਉਸ ਵੇਲੇ ਬੀਬੀ ਸੁਲੱਖਣੀ ਨੇ ਦੋਵੇਂ ਹੱਥ ਜੋੜ ਲਏ, ਹੇ ਗਰੀਬ ਨਵਾਜ਼ ਸਤਿਗੁਰੂ ਛੇਵੇਂ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜੇ ਮੇਰੀ ਅਭਾਗਨ ਦੇ ਕਰਮਾਂ ਦੇ ਕਰਕੇ ਸਤਿਗੁਰੂ ਉੱਥੇ ਮੇਰੇ ਕਰਮਾਂ 'ਚ ਪੁੱਤਰ ਨਹੀਂ ਨਾ ਲਿਖਿਆ, ਕਿਰਪਾ ਕਰੋ ਹੁਣ ਪੁੱਤਰ ਲਿਖ ਦਿਓ। ਉੱਥੇ ਵੀ ਲਿਖਣ ਵਾਲੇ ਤੁਸੀਂ, ਇੱਥੇ ਵੀ ਲਿਖਣ ਵਾਲੇ ਤੁਸੀਂ, ਜੇ ਮੇਰੀ ਅਭਾਗਨ ਦੇ ਕਰਮਾਂ ਕਰਕੇ ਨਹੀਂ ਸਤਿਗੁਰੂ ਲਿਖਿਆ, ਹੁਣ ਲਿਖ ਦਿਓ। ਗੁਰਮੁਖੋ, ਸਤਸੰਗੀਓ, ਭਾਗਾਂ ਵਾਲਿਓ, ਇਤਿਹਾਸ ਗਵਾਹ ਹੈ, ਜਿਸ ਬੀਬੀ ਦੇ ਕਰਮਾਂ 'ਚ ਕੋਈ ਪੁੱਤਰ ਨਹੀਂ ਸੀ, ਉਸ ਬੀਬੀ ਨੇ ਸੱਤ ਸੱਤ ਪੁੱਤਰਾਂ ਨੂੰ ਗੋਦੀ ਖੜਾਇਆ। ਵੇਖੋ ਕਿੱਡੇ ਦਿਆਲੂ ਨੇ ਛੇਵੇਂ ਪਾਤਸ਼ਾਹ ਜੀ, ਜਿਨ੍ਹਾਂ ਦੇ ਅਸਥਾਨ 'ਤੇ ਅੱਜ ਬੈਠੇ ਹੋ। ਬੀਬੀ ਕੌਲਾਂ ਜੀ ਦੇ ਅਸਥਾਨ 'ਤੇ ਬਹੁਤ ਹੀ ਖੁਸ਼ੀਆਂ ਲਈਆਂ ਛੇਵੇਂ ਪਾਤਸ਼ਾਹ ਦੀਆਂ ਬੀਬੀ ਕੌਲਾਂ ਜੀ ਨੇ। ਲਾਹੌਰ 'ਚ ਮੁਜੰਗ ਇਲਾਕਾ ਹੈ, ਉੱਥੋਂ ਦੇ ਰਹਿਣ ਵਾਲੇ ਨੇ ਬੀਬੀ ਕੌਲਾਂ ਜੀ। ਮੁਜੰਗ ਇਲਾਕਾ ਉਹ ਹੈ ਭਾਗਾਂ ਵਾਲੇ, ਉਹ ਜਿਸ ਸਮੇਂ ਲਾਹੌਰ ਕਾਲ ਪਿਆ ਨਾ, ਗੁਰੂ ਅਰਜਨ ਦੇਵ ਪਿਤਾ ਜੀ ਗਏ ਤੇ ਇਹ ਮੁਜੰਗ ਇਲਾਕੇ ਦੇ ਵਿੱਚੋਂ ਨਾ ਭਾਈ ਕਿਸ਼ਨਾ ਜੀ ਤੇ ਕੁਝ ਹੋਰ ਸਰੀਰ ਆਏ ਸਤਿਗੁਰ ਦੀ ਸ਼ਰਨ ਵਿੱਚ, ਗੁਰੂ ਅਰਜਨ ਦੇਵ ਪਿਤਾ ਦੀ ਸ਼ਰਨ ਵਿੱਚ। ਪਿਤਾ ਜੀ, ਸਾਡੇ ਇਲਾਕੇ 'ਚ ਸਿੱਖੀ ਹੈ ਹੀ ਨਹੀਂ, ਜੇ ਕੋਈ ਸਿੱਖ ਹੁੰਦਾ ਲੋਕ ਉਹਨੂੰ ਟਿੱਚਰਾਂ ਕਰਦੇ ਨੇ, ਲੋਕ ਉਹਨੂੰ ਵੱਧ ਘੱਟ ਬੋਲਦੇ ਨੇ, ਕਿਰਪਾ ਕਰੋ ਕੋਈ ਆਪਣਾ ਪਿਆਰਾ ਗੁਰਸਿੱਖ ਭੇਜੋ, ਆਪਣਾ ਪਿਆਰਾ ਗੁਰਸਿੱਖ ਭੇਜੋ ਜੋ ਸਾਡੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰੇ। ਭਾਈ ਕ੍ਰਿਸ਼ਨਾ ਜੀ ਨੇ ਤੇ ਮੁਜੰਗ ਦੀ ਸੰਗਤ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਿਤਾ ਦੇ ਚਰਨਾਂ ਵਿੱਚ। ਫਿਰ ਗੁਰੂ ਅਰਜਨ ਦੇਵ ਪਿਤਾ ਜੀ ਨੇ ਕਿਹਨੂੰ ਭੇਜਿਆ ਜੀ? ਭਾਈ ਭਾਨੂ ਜੀ ਨੂੰ ਭੇਜਿਆ।
ਫਿਰ ਭਾਈ ਭਾਨੂ ਜੀ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਟੁੱਟਿਆਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ। ਉਸੇ ਇਲਾਕੇ ਦੇ ਨੇ ਬੀਬੀ ਕੌਲਾਂ ਜੀ, ਕਾਜੀ ਰੁਸਤਮ ਖਾਂ ਦੇ ਬੇਟੀ ਹੈ ਬੀਬੀ ਕੌਲਾਂ। ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਨੇ ਬੀਬੀ ਕੌਲਾਂ ਜੀ। ਕਿੰਨਾ ਦੀ ਸੰਗਤ ਕਰਦੇ ਬੋਲੋ? ਸਾਈਂ ਮੀਆਂ ਮੀਰ ਜੀ ਦੀ। ਤੇ ਸਾਈਂ ਮੀਆਂ ਮੀਰ ਤੁਹਾਨੂੰ ਪਤਾ ਹੀ ਹੈ ਕੌਣ ਹੈ, ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਜਾਂ ਇੱਥੇ ਬੈਠੇ ਹੋ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗੁਰਮੁਖੋ, ਗੁਰੂ ਅਰਜਨ ਦੇਵ ਪਿਤਾ ਜੀ ਨੇ ਰਖਵਾਈ। ਬਹੁਤ ਸ਼ਰਧਾ ਸੀ ਧੰਨ ਗੁਰੂ ਅਰਜਨ ਦੇਵ ਪਿਤਾ ਤੇ ਸਾਈਂ ਮੀਆਂ ਮੀਰ ਜੀ ਦੀ। ਕਈ ਵਾਰ ਦਰਸ਼ਨ ਕਰਨ ਇੱਥੇ ਆਏ ਸਨ ਤੇ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਾਈਂ ਜੀ ਦਾ ਜੀਵਨ ਵੇਖ ਕੇ ਨਾ ਫਿਰ ਇਹਨਾਂ ਦੇ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਨਿਰਵੈਰਤਾ ਸੀ ਅੰਦਰ। ਸਾਈਂ ਮੀਆਂ ਮੀਰ ਦੀ ਸੰਗਤ ਕਰਦੇ ਨੇ। ਇਸੇ ਤਰ੍ਹਾਂ ਇੱਕ ਦਿਨ ਸੰਗਤ ਬੈਠੇ ਨੇ ਬੀਬੀ ਕੌਲਾਂ ਜੀ, ਹੋਰ ਵੀ ਸੰਗਤ ਬੈਠੀ ਹੈ। ਇੰਨੇ ਨੂੰ ਸਾਈਂ ਮੀਆਂ ਮੀਰ ਦੇ ਕੰਨ ਵਿੱਚ ਕਿਸੇ ਆਖਿਆ ਆ ਕੇ, ਸਾਈਂ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਰਹੇ ਨੇ। ਸਾਈਂ ਜੀ ਇਕਦਮ ਆਪਣੇ ਸਿੰਘਾਸਨ ਤੋਂ ਉੱਠੇ ਤੇ ਅੱਗਲ ਵੰਡੀ ਲੈਣ ਵਾਸਤੇ ਗਏ। ਘੋੜੇ ਦੀ ਵਾਂਗ ਆਪ ਫੜੀ। ਵੇਖੋ ਸ਼ਰਧਾ ਕੀ ਹੁੰਦੀ, ਪਿਆਰ ਕੀ ਹੁੰਦਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਦੇ ਨੇ, ਘੋੜੇ ਦੀ ਵਾਂਗ ਫੜੀ ਤੇ ਲੈ ਕੇ ਆਏ। ਸਤਿਗੁਰੂ ਘੋੜੇ ਤੋਂ ਉਤਰੇ ਤੇ ਸਾਈਂ ਜੀ ਨੇ ਆਪਣੇ ਤੋਂ ਉੱਚੇ ਆਸਣ ਤੇ ਬਿਠਾਇਆ ਛੇਵੇਂ ਪਾਤਸ਼ਾਹ ਜੀ ਨੂੰ, ਝੁੱਕ ਕੇ ਸਜਦਾ ਕੀਤਾ, ਨਮਸਕਾਰ ਕੀਤੀ ਭਾਵ। ਹੁਣ ਕਈ ਚੇਲਿਆਂ ਦੇ ਕੋਲ ਇਹ ਬਰਦਾਸ਼ਤ ਨਹੀਂ ਹੋਇਆ। ਹੁਣ ਬੀਬੀ ਕੌਲਾਂ ਜੀ ਇਹ ਸਾਰਾ ਨਜ਼ਾਰਾ ਆਪਣੀ ਅੱਖਾਂ ਦੇ ਨਾਲ ਵੇਖਦੇ ਪਏ ਨੇ। ਸਤਿਗੁਰੂ ਕੋਈ ਸਮੇਂ ਬਾਅਦ ਚਲੇ ਗਏ। ਕੋਈ ਚੇਲੇ ਪੁੱਛਦੇ ਨੇ, ਸਾਈਂ ਜੀ ਤੁਸੀਂ ਤਾਂ ਆਪ ਪੀਰ ਹੋ, ਲੋਕ ਤੁਹਾਨੂੰ ਮੱਥੇ ਟੇਕਦੇ ਨੇ, ਲੋਕ ਤੁਹਾਨੂੰ ਸਜਦਾ ਕਰਦੇ ਨੇ, ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਜਦਾ ਕੀਤਾ ਕਿਉਂ? ਉਸ ਵੇਲੇ ਸਾਈਂ ਮੀਆਂ ਮੀਰ ਜੀ ਆਖਣ ਲੱਗੇ, ਉਹ ਭਲਿਓ ਉਹ ਭਲਿਓ, ਇਹ ਛੇਵੇਂ ਪਾਤਸ਼ਾਹ ਪਤਾ ਕੌਣ ਨੇ? ਇਹ ਦਰਗਾਹ ਦੇ ਮਾਲਕ ਨੇ, ਇਹ ਅੱਲਾ ਦੇ ਨੂਰ ਨੇ, ਇਹ ਦੋ ਜਹਾਨ ਦੇ ਵਾਲੀ ਨੇ। ਜਿਸ ਅੱਲਾ ਨੂੰ ਮੈਂ ਪੰਜੇ ਵਕਤ ਨਮਾਜ਼ ਸਜਦਾ ਕਰਦਾ ਨਾ, ਇਹ ਉਹੀ ਅੱਲਾ ਦਾ ਰੂਪ ਨੇ ਛੇਵੇਂ ਪਾਤਸ਼ਾਹ। ਵੇਖੋ ਭਾਵਨਾ ਕੀ ਹੈ। ਬੀਬੀ ਕੌਲਾਂ ਜੀ ਇਹ ਸਾਰਾ ਸੁਣਦੇ ਪਏ ਨੇ। ਜਦੋਂ ਇਹ ਸੁਣਿਆ ਤਾਂ ਬੀਬੀ ਕੌਲਾਂ ਜੀ ਦੀ ਸ਼ਰਧਾ ਬਣ ਗਈ। ਹੁਣ ਸਾਈਂ ਜੀ ਦਾ ਇੱਕ ਸੁਭਾਅ ਸੀ, ਸਾਈਂ ਜੀ ਕਈ ਵਾਰ ਭਾਗਾਂ ਵਾਲੇ ਉਹ ਕਿਸੇ ਸਿੱਖ ਨੂੰ ਬੁਲਾ ਕੇ ਨਾ ਉਹਦੇ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਿਆ ਕਰਦੇ ਸਨ। ਹੁਣ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਦੇ ਨੇ, ਬੀਬੀ ਕੌਲਾਂ ਜੀ ਵੇਖਦੇ ਨੇ। ਜਦੋਂ ਸਿੱਖ ਬਾਣੀ ਪੜ੍ਹਦਾ ਹੈ, ਸਾਈਂ ਮੀਆਂ ਮੀਰ ਸੁਣਦੇ ਨੇ, ਬੀਬੀ ਕੌਲਾਂ ਜੀ ਹੋਰ ਸਤਸੰਗੀ ਸੁਣਦੇ ਨੇ, ਬੜਾ ਰਸ ਆਉਂਦਾ ਹੈ, ਬੜਾ ਆਨੰਦ ਆਉਂਦਾ ਹੈ। ਸੁਣਦਿਆਂ ਸੁਣਦਿਆਂ ਬੀਬੀ ਕੌਲਾਂ ਜੀ ਦਾ ਵੀ ਸੁਖਮਨੀ ਸਾਹਿਬ ਦੀ ਬਾਣੀ ਨਾਲ ਪਿਆਰ ਪੈ ਗਿਆ ਜੀ। ਇਹ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ। ਇੱਧਰੋਂ ਕਾਜੀ ਰੁਸਤਮ ਖਾਨ ਨੂੰ ਪਤਾ ਲੱਗਦਾ ਹੈ ਕਿ ਮੇਰੀ ਬੇਟੀ ਕਾਫਰਾਂ ਦੀ ਬਾਣੀ ਪੜ੍ਹਦੀ ਹੈ। ਕਾਫਰ ਲਿਖਦਾ ਹੈ ਅੱਲਾ ਦੇ ਰੂਪ ਨੇ ਗੁਰਮੁਖੋ, ਵਾਹ ਵਾਹ ਬਾਣੀ ਨਿਰੰਕਾਰ ਹੈ, ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ। ਉਹ ਕਹਿੰਦਾ ਕਾਫਰਾਂ ਦੀ ਬਾਣੀ ਉਹਨੇ ਸਮਝਾਇਆ, ਬੀਬੀ ਕੌਲਾਂ ਜੀ ਨਾ ਮੰਨੇ, ਦਸ ਗੱਲ ਛੋਟੀ ਕਰੇ ਉਹਨੇ, ਫਿਰ ਬੀਬੀ ਕੌਲਾਂ ਜੀ ਨੂੰ ਕੁੱਟਿਆ ਵੀ ਗੁਰਮੁਖੋ, ਮਾਰਿਆ ਵੀ, ਇੱਥੋਂ ਦੇ ਰੋਟੀ ਵੀ ਬੰਦ ਕਰ ਦਿੱਤੀ, ਕਹਿੰਦੇ ਘਰੋਂ ਬਾਹਰ ਨਹੀਂ ਨਿਕਲਣਾ। ਹੁਣ ਬੀਬੀ ਕੌਲਾਂ ਜੀ ਮਨ ਹੀ ਮਨ 'ਚ ਅਰਦਾਸਾਂ ਕਰਦੀ ਹੈ, ਸਤਿਗੁਰੂ ਕਿਰਪਾ ਕਰੋ, ਮੈਨੂੰ ਇਹ ਨਰਕ ਭਰੀ ਜ਼ਿੰਦਗੀ ਤੋਂ ਬਚਾਓ ਮੈਨੂੰ। ਅੰਦਰੋਂ ਪੁਕਾਰਾਂ ਕੀ ਕਰਦੀ ਬੀਬੀ ਕੌਲਾਂ, ਕਹਿੰਦੀ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪੈ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਅੰਦਰੋਂ ਪੁਕਾਰਾਂ ਕਰਦੀ ਹੈ ਬੀਬੀ ਕੌਲਾਂ, ਅੰਦਰੋਂ ਜੋਦਰੀਆਂ ਕਰਦੀ ਹੈ ਬੀਬੀ ਕੌਲਾਂ, ਅੰਦਰੋਂ ਬੇਨਤੀਆਂ ਕਰਦੀ ਹੈ। ਤੇ ਕਾਜੀ ਰੁਸਤਮ ਖਾਨ ਦੇ ਕੋਲ ਇਹ ਬਰਦਾਸ਼ਤ ਨਹੀਂ ਹੋਇਆ, ਉਹਨੇ ਫਤਵਾ ਲਗਾ ਦਿੱਤਾ ਜੀ, ਬੀਬੀ ਕੌਲਾਂ ਜੀ ਦੀ ਮਾਤਾ ਨੂੰ ਪਤਾ ਲੱਗਦਾ ਹੈ ਏਦਾਂ ਮੇਰੀ ਬੇਟੀ ਜੋ ਬੀਬੀ ਕੌਲਾਂ ਹੈ ਉਹਨੂੰ ਕਾਜੀ ਵੱਲੋਂ ਫਤਵਾ ਲੱਗ ਗਿਆ। ਫਿਰ ਆਪਣੀ ਨਮਕਰ ਰਾਣੀ ਨੂੰ ਭੇਜਦੀ ਹੈ ਸਾਈਂ ਮੀਆਂ ਮੀਰ ਦੇ ਕੋਲ, ਜਾ ਕੇ ਦੱਸੋ ਕਿ ਬੀਬੀ ਕੌਲਾਂ ਨੂੰ ਫਤਵਾ ਲੱਗ ਗਿਆ। ਉਹ ਤਾਂ ਗੁਰੂ ਘਰ ਦੇ ਨਾਲ ਪਿਆਰ ਕਰਦੀ ਹੈ, ਉਹ ਦਾਸੀ ਜਾਂਦੀ ਹੈ ਕਿ ਸਾਈਂ ਮੀਆਂ ਮੀਰ ਕਹਿੰਦੇ ਤੂੰ ਬੀਬੀ ਕੌਲਾਂ ਨੂੰ ਰਾਤ ਨੂੰ ਮੇਰੇ ਕੋਲ ਲੈ ਕੇ ਆ, ਮੈਂ ਛੇਵੇਂ ਪਾਤਸ਼ਾਹ ਕੋਲ ਭੇਜਾਂਗਾ। ਉਹ ਦਾਸੀ ਫਿਰ ਭਾਗਾਂ ਵਾਲਿਓ ਬੀਬੀ ਕੌਲਾਂ ਨੂੰ ਸਾਈਂ ਮੀਆਂ ਮੀਰ ਦੀ ਸ਼ਰਨ ਵਿੱਚ ਲਿਆਉਂਦੀ ਹੈ। ਫਿਰ ਸਾਈਂ ਮੀਆਂ ਮੀਰ ਦੀ ਆਪਣੇ ਚੇਲਾ ਜੋ ਉਹਨਾਂ ਦਾ ਹੈ ਚੇਲਾ ਅਬਦੁੱਲਾ ਸ਼ਾਹ, ਉਹਦੇ ਨਾਲ ਛੇਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਭੇਜਦੇ ਨੇ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਲੈ ਕੇ ਆਉਂਦੇ ਨੇ। ਜਿਸ ਅਸਥਾਨ ਤੇ ਭਾਗਾਂ ਵੱਲ ਬੈਠੇ ਹੋ ਨਾ, ਇੱਥੇ ਫੁੱਲਾਂ ਦੀ ਢਾਬ ਸੀ, ਇਸ ਅਸਥਾਨ ਤੇ ਰਿਹਾਇਸ਼ ਦਾ ਪ੍ਰਬੰਧ ਕਰਾਇਆ ਬੀਬੀ ਕੌਲਾਂ ਜੀ ਦਾ। ਹੁਣ ਬੀਬੀ ਕੌਲਾਂ ਜੀ ਇਸ ਅਸਥਾਨ ਤੇ ਬੰਦਗੀ ਕਰਦੇ ਨੇ, ਭਗਤੀ ਕਰਦੇ ਨੇ, ਉਸ ਪਰਮੇਸ਼ਰ ਦੀ ਇਬਾਦਤ ਕਰਦੇ ਨੇ। ਬਹੁਤ ਪਿਆਰ ਹੈ ਗੁਰੂ ਘਰ ਦੇ ਨਾਲ, ਗੱਲਾਂ ਕਰਨ ਵਾਲੇ ਗੱਲਾਂ ਵੀ ਕਰਦੇ ਨੇ। ਇੱਕ ਦਿਨ ਬੀਬੀ ਕੌਲਾਂ ਜੀ ਇਸ ਅਸਥਾਨ ਤੋਂ ਨਾ ਗੁਰੂ ਕੇ ਮਹਿਲ ਵਾਲੇ ਅਸਥਾਨ ਤੇ ਚਲੇ ਗਏ। ਉੱਥੇ ਸਾਹਿਬਜ਼ਾਦੇ ਖੇਡਦੇ ਨੇ, ਬਾਬਾ ਟੱਲ ਰਾਏ ਜੀ ਹੋਰ ਖੇਡਦੇ ਨੇ। ਜਦੋਂ ਸਾਹਿਬਜ਼ਾਦੇ ਖੇਡਦੇ ਨੇ ਤੇ ਬੀਬੀ ਕੌਲਾਂ ਦੇ ਮਨ ਦੇ ਵਿੱਚ ਵੀ ਨਾ ਆਖਿਆ ਕਿ ਕਿਤੇ ਮੇਰਾ ਵੀ ਇੱਕ ਪੁੱਤਰ ਹੋਵੇ, ਮੇਰੇ ਮਨ ਤੋਂ ਬਾਅਦ ਮੇਰਾ ਵੀ ਨਾਮ ਰਹਿ ਜਾਵੇ। ਮਨ 'ਚ ਇਹ ਸੰਕਲਪ ਲੈ ਕੇ ਇਸ ਅਸਥਾਨ ਤੇ ਜਦੋਂ ਆਏ, ਸੰਧਿਆ ਦਾ ਵੇਲਾ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਗਤਾਂ ਦੇ ਨਾਲ ਇਸ ਅਸਥਾਨ ਤੇ ਪਹੁੰਚਦੇ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ, ਅੱਜ ਬੀਬੀ ਕੌਲਾਂ ਨੇ ਦੋਵੇਂ ਹੱਥ ਜੋੜ ਲਏ, ਸਤਿਗੁਰੂ ਤੁਹਾਡੇ ਚਰਨਾਂ ਦੀ ਇੱਕ ਬੇਨਤੀ ਹੈ, ਇੱਕ ਜੋਦਰੀ ਹੈ। ਕੌਲਾਂ ਜੀ ਦੱਸੋ, ਸਤਿਗੁਰੂ ਅੱਜ ਮੇਰੇ ਅੰਦਰ ਸੰਕਲਪ ਆਇਆ ਹੈ ਕਿਤੇ ਮੇਰਾ ਵੀ ਪੁੱਤਰ ਹੋਵੇ, ਮੇਰੇ ਮਰਨ ਤੋਂ ਬਾਅਦ ਮੇਰਾ ਵੀ ਨਾਮ ਰਹਿ ਜਾਵੇ, ਨਹੀਂ ਤੇ ਮੇਰੀ ਅਭਾਗਾਂ ਦਾ ਨਾਮ ਕੌਣ ਲਵੇਗਾ ਮੇਰੇ ਮਰਨ ਤੋਂ ਬਾਅਦ। ਗੁਰੂ ਹਰਗੋਬਿੰਦ ਸਾਹਿਬ ਮਾਰੇ ਮੌਜ ਦੇ ਵਿੱਚ ਆਏ, ਆਖਣ ਲੱਗੇ ਕੌਲਾਂ ਤੈਨੂੰ ਇਹੋ ਜਿਹਾ ਪੁੱਤਰ ਦੇਵਾਂਗੇ, ਇਹੋ ਜਿਹਾ ਪੁੱਤਰ ਦੇਵਾਂਗੇ, ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਅਮਰ ਹੋ ਜਾਵੇਗਾ। ਕੀ ਆਖਿਆ ਜੀ? ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਅਮਰ ਹੋ ਜਾਵੇਗਾ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਇਸ਼ਾਰਾ ਕੀਤਾ, ਇਸ ਸਰੋਵਰ ਦਾ ਗੁਰਮੁਖ ਟੱਕ ਲਗਾਇਆ ਬਾਬਾ ਬੁੱਢਾ ਸਾਹਿਬ ਦੇ ਕੋਲੋਂ, ਇਹਦਾ ਨਾਮ ਰੱਖਿਆ ਕੌਲਸਰ ਸਾਹਿਬ। ਇਹਦਾ ਨਾਮ ਰੱਖਿਆ ਕੌਲਸਰ ਸਾਹਿਬ। ਜਦੋਂ ਇਹ ਸਰੋਵਰ ਤਿਆਰ ਹੋ ਗਿਆ, ਆਖਿਆ ਬੀਬੀ ਕੌਲਾਂ ਅੱਜ ਤੋਂ ਇਹ ਸਰੋਵਰ ਤੇਰਾ ਪੁੱਤਰ ਹੈ, ਤੇਰੇ ਨਾਮ ਤੇ ਇਹਦਾ ਨਾਮ ਰੱਖਾਂਗੇ। ਇਹਦਾ ਨਾਮ ਰੱਖਿਆ ਕੌਲਸਰ ਸਾਹਿਬ। ਆਖਿਆ ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਉਹਦੇ ਤਨ ਤੇ ਮਨ ਦੀ ਮੈਲ ਦੂਰ ਹੋ ਜਾਵੇਗੀ। ਉਹ ਬੀਬੀ ਕੌਲਾਂ ਜਿਹੜਾ ਇਸ ਸਰੋਵਰ ਚ ਜਾ ਕੇ ਇਸ਼ਨਾਨ ਕਰੇਗਾ ਉਹਦੀ ਯਾਤਰਾ ਵੀ ਸਫਲ ਹੋਵੇਗੀ, ਉਹਦੇ ਤਨ ਤੇ ਮਨ ਦੀ ਮੈਲ ਦੂਰ ਹੋ ਜਾਵੇਗੀ। ਭਾਗਾਂ ਵਾਲਿਓ ਫਿਰ ਮਾਤਾ ਜੀ ਇੱਥੇ ਬੰਦਗੀ ਕਰਦੇ ਨੇ ਬੀਬੀ ਕੌਲਾਂ ਜੀ। ਕੁਝ ਸਮੇਂ ਬਾਅਦ ਸਤਿਗੁਰੂ ਬੀਬੀ ਕੌਲਾਂ ਜੀ ਨੂੰ ਵੇਖਿਆ ਅਖੀਰਲਾ ਸਮਾਂ ਆਉਣ ਵਾਲਾ ਹੈ, ਕਰਤਾਰਪੁਰ ਭੇਜਦੇ ਨੇ, ਕਰਤਾਰਪੁਰ ਭੇਜਿਆ। ਜਦੋਂ ਕਰਤਾਰਪੁਰ ਚੱਲੇ ਨਾ ਬੀਬੀ ਕੌਲਾਂ ਜੀ, ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਗਰੀਬ ਨਿਵਾਜ, ਤੁਹਾਡੇ ਹੁਕਮ ਮੁਤਾਬਕ ਮੈਂ ਕਰਤਾਰਪੁਰ ਤਾਂ ਜਾ ਰਹੀ ਹਾਂ, ਪਰ ਇੱਕ ਬੇਨਤੀ ਹੈ, ਇੱਕ ਜੋਦਰੀ ਹੈ, ਇੱਕ ਤਰਲਾ ਹੈ, ਸਤਿਗੁਰੂ ਜੀ ਮੇਰੇ ਜਦੋਂ ਅਖੀਰਲਾ ਸਮਾਂ ਹੋਵੇ ਤੁਸੀਂ ਆਪ ਆ ਕੇ ਸੰਭਾਲਿਓ। ਕੀ ਆਖਿਆ ਜੀ? ਜਦੋਂ ਮੇਰਾ ਅਖੀਰਲਾ ਸਮਾਂ ਹੋਵੇ ਤੁਸੀਂ ਆਪ ਆ ਕੇ ਸੰਭਾਲਿਓ। ਭਾਗਾਂ ਵਾਲਿਓ ਇਤਿਹਾਸ ਗਵਾਹ ਹੈ, ਜਿਸ ਵੇਲੇ ਬੀਬੀ ਕੌਲਾਂ ਜੀ ਦਾ ਅਖੀਰਲਾ ਸਮਾਂ ਆਇਆ, ਸਤਿਗੁਰੂ ਸਿੱਖਾਂ ਦੇ ਸਮੇਤ ਕਰਤਾਰਪੁਰ ਦੀ ਧਰਤੀ ਤੇ ਪਹੁੰਚਦੇ ਨੇ, ਉੱਥੇ ਗੁਰਮੁਖ ਹਰ ਦਸ ਹੁੰਦਾ ਹੈ, ਸਤਿਗੁਰ ਦੀਆਂ ਵਡਿਆਈਆਂ ਹੁੰਦੀਆਂ ਨੇ, ਬੀਬੀ ਕੌਲਾਂ ਜੀ ਬੜੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ ਸਤਿਗੁਰ ਦੇ ਦਰਸ਼ਨ ਕਰਕੇ, ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਗੁਰਮੁਖੋ ਵਾਹਿਗੁਰੂ ਵਾਹਿਗੁਰੂ ਕਰਦੇ ਆ, ਅਕਾਲ 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 ਕਰਦੇ ਆ। ਬੀਬੀ ਕੌਲਾਂ ਜੀ ਅਕਾਲ ਵਿੱਚ ਅਭੇਦ ਹੋ ਗਏ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਵਾਹਿਗੁਰੂ ਵਿੱਚ ਅਭੇਦ ਹੋ ਗਏ ਬੀਬੀ ਕੌਲਾਂ ਜੀ। 15 ਦਿਨ ਬਾਅਦ ਵੀ ਗੁਰਮੁਖੋ ਉਸ ਜਗ੍ਹਾ ਤੇ ਸਤਿਗੁਰ ਨੇ ਬੀਬੀ ਕੌਲਾਂ ਦੀ ਯਾਦ ਦੀਵਾਨ ਲਗਾਏ, ਅਖੀਰਲਾ ਸਮਾਂ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਨੇ ਬੀਬੀ ਕੌਲਾਂ ਦਾ ਆਪ ਸੰਭਾਲਿਆ, ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਬੀਬੀ ਕੌਲਾਂ ਦੇ, ਬਹੁਤ ਹੀ ਰਹਿਮਤਾਂ ਕੀਤੀਆਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਬੀਬੀ ਕੌਲਾਂ ਤੇ। ਦਾਦਾ ਗੁਰੂ ਮਨ ਸੀ ਜਿਸ ਅਸਥਾਨ ਤੇ ਹਰ ਮਹੀਨੇ ਤੁਸੀਂ ਜੁੜਦੇ ਹੋ ਕੇਵਲ ਸੰਖੇਪ ਦੇ ਵਿੱਚ ਸਤਿਗੁਰ ਤਰਸ ਕਰਨ ਛੇਵੇਂ ਪਾਤਸ਼ਾਹ ਬੀਬੀ ਕੌਲਾਂ ਤਰਸ ਕਰਕੇ ਗਰੀਬ ਕੋਲੋਂ ਵੀ ਆਪਣੇ ਇਤਿਹਾਸ ਦੀ ਸੇਵਾ ਲੈਣ ਅੱਜ ਸਤਿਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੋ ਦਾਸ ਕੋਲ ਤਰਸ ਕਰਕੇ ਸੇਵਾ ਲਈ ਆਓ ਜੀ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਸਤਿਗੁਰੂ ਬਖਸ਼ਣ ਯੋਗ ਨੇ ਸਤਿਗੁਰ ਦੀ ਸਾਹ ਸਰੂਪ ਬਖਸ਼ਣ ਯੋਗ ਹੈ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ 26 ਤਰੀਕ ਆ ਰਹੀ ਹੈ ਜੋ ਰਾਮ ਤੀਰਥ ਰੋਡ ਤੇ ਮਹਾਂਪੁਰਖਾਂ ਵੱਲੋਂ ਕਾਰ ਸੇਵਾ ਚੱਲ ਰਹੀ ਹੈ ਹੋਰ ਅਸਥਾਨ ਚੱਲ ਰਹੇ ਨੇ ਟਰੱਸਟ ਚੱਲ ਰਿਹਾ ਹੈ ਹਸਪਤਾਲ ਚੱਲ ਰਿਹਾ ਹੈ ਸਕੂਲ ਚੱਲ ਰਿਹਾ ਹੈ ਭਾਗਾਂ ਵਾਲੇ ਉਸ ਅਸਥਾਨ ਤੇ 26 ਤਰੀਕ ਨੂੰ ਜੋ ਅੱਜ ਸੰਪਟ ਬੜ ਆਰੰਭ ਹੋ ਚੁੱਕੇ ਨੇ 26 ਨੂੰ ਭੋਗ ਪੈਣਗੇ 12 ਤੋਂ 2 ਦਿਨ ਸਮਾਗਮ ਹੈ 26 ਤਰੀਕ ਨੂੰ ਐਤਵਾਰ ਸੋਮਵਾਰ 27 ਤਰੀਕ ਹੈ ਜੋ ਹਰ 27 ਤਰੀਕ ਨੂੰ ਰਾਮ ਤੀਰਥ ਰੋਡ ਤੇ ਦਾਤਾ ਬੰਦੀ ਸ਼ੇਰ ਪਬਲਿਕ ਸਕੂਲ ਵਿਖੇ ਸਵੇਰੇ 10 ਵਜੇ ਤੋਂ ਲੈ ਕੇ 4 ਦੇ ਤੱਕ ਚਪਹਿਰਾ ਸਮਾਗਮ ਹੁੰਦਾ ਹੈ ਮਹਾਂਪੁਰਖਾਂ ਵੱਲੋਂ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਜੋ ਇੱਥੇ ਬੈਠੇ ਹੋ 27 ਤਰੀਕ ਨੂੰ ਵੀ ਦਰਸ਼ਨ ਦਿਓ 26 ਨੂੰ ਵੀ ਦਰਸ਼ਨ ਦਿਓ ਆਓ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਭਾਈ ਦਵਿੰਦਰ ਸਿੰਘ ਨਿਰਮਾਨ ਜੀ ਆਪ ਸੰਗਤਾਂ ਦਰਸ਼ਨ ਕਰਨਗੇ ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਪ ਸੰਗਤਾਂ ਦਰਸ਼ਨ ਕਰਨਗੇ ਦਾਸ ਦੀਆਂ ਭੁੱਲਾਂ ਬਖਸ਼ੋ ਬਖਸ਼ਦੇ ਹੋ ਦਿਓ ਅਸੀਸ ਪ੍ਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰੇ ਤੁਠਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਆਪ ਸਹਾਈ ਹੋਆ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਸੱਚੇ ਦਾ ਸੱਚਾ ਟੋਆ ਆਪ ਸਹਾਈ ਹੋਆ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਸੱਚੇ ਦਾ ਸੱਚਾ ਟੋਆ ਆਪ ਸਹਾਈ ਹੋਆ ਆਪ ਸਹਾਈ ਹੋਆ ਤੇਰੀ ਭਗਤ ਵਡਿਆਈ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸ਼ਰਣਾਈ ਭਾਈ ਨਾਨਕ ਪ੍ਰਭ ਸ਼ਰਣਾਈ ਆਪ ਸਹਾਈ ਹੋਆ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਸੱਚੇ ਦਾ ਸੱਚਾ ਟੋਆ ਆਪ ਸਹਾਈ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ दास अपने आप राखे दास अपने आप राखे कट कट शब्द सुभाखे कट कट शब्द सुभाखे सच्चे दम सच्चा टोआ सच्चे दम सच्चा टोआ आप सहाई हुआ आप सहाई हुआ ऊपर बल जाई दिन से रैन सास सास संभाली दिन से रैन सास सास संभाली पूरन सपनी थाई पूरन सपनी थाई आप सहाई हुआ आप सहाई हुआ सच्चे दा सच्चा टोआ सच्चे दा सच्चा टोआ आप सहाई हुआ आप सहाई हुआ भगत वड्याई तेरी भगत वड्याई तेरी भगत तेरी भगत वड्याई ਭਾਈ ਨਾਨਕ ਪ੍ਰਭ ਸ਼ਰਣਾਈ, ਭਾਈ ਨਾਨਕ ਪ੍ਰਭ ਸ਼ਰਣਾਈ। ਵਡਿਆਈ ਭਾਈ ਨਾਨਕ ਪ੍ਰਭ ਸਰਣਾਈ, ਭਾਈ ਨਾਨਕ ਪ੍ਰਭ ਸਰਣਾਈ। ਸੱਚੇ ਦਾ ਸੱਚਾ ਢੋਆ, ਸੱਚੇ ਦਾ ਸੱਚਾ ਢੋਆ, ਸੱਚੇ ਦਾ ਸੱਚਾ ਢੋਆ, ਸੱਚੇ ਦਾ ਸੱਚਾ ਢੋਆ।
ਸਤਿਗੁਰਾਂ ਦੇ ਚਰਨਾਂ 'ਚ ਬੈਠੀ ਗੁਰੂ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ, ਬਖਸ਼ਿਸ਼ਾਂ ਕਰ ਰਹੇ ਹਨ। ਬੀਬੀ ਕੌਲਾਂ ਜੀ ਦੇ ਅਸਥਾਨ ਤੇ ਜੋ ਮਹੀਨਾਵਾਰੀ ਸਮਾਗਮ, ਸ਼ੁਕਰਾਨਾ ਸਮਾਗਮ ਹੁੰਦਾ ਪਿਆਰੀ ਸਾਧ ਸੰਗਤ, ਜਿਤਨੇ ਵੀ ਸਮਾਗਮ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਕਰਵਾਉਂਦੇ ਹਨ, ਇਹ ਫਿਰ ਇੱਕ ਦਿਨ ਐਸਾ ਹੈ ਜੋ ਸ਼ੁਕਰਾਨਾ ਕੀਤਾ ਜਾਂਦਾ ਹੈ, ਜੋ ਸਤਿਗੁਰ ਜੀ ਮਿਹਰਾਂ ਕਰਦੇ ਹਨ, ਬਖਸ਼ਿਸ਼ਾਂ ਕਰਦੇ ਹਨ, ਧੰਨਵਾਦ ਕੀਤਾ ਜਾਂਦਾ ਹੈ। ਸ਼ੁਕਰਾਨਾ ਸਮਾਗਮ ਇਹ ਜਿਹੜੇ ਕਮਾਈ ਕਰਦੇ ਹਨ, ਨਾਮ ਜਪਦੇ ਹਨ, ਮਹਾਰਾਜ ਉਹਨਾਂ ਦੇ ਕਾਰਜਾਂ ਦੇ ਵਿੱਚ ਆਪ ਸਹਾਈ ਹੁੰਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿੱਥੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਸੇਵਾ ਦੇ ਕਾਰਜ ਕਰਦੇ ਹਨ, ਉੱਥੇ ਗੁਰੂ ਚਰਨਾਂ ਦੇ ਨਾਲ ਸੰਗਤ ਨੂੰ ਵੀ ਜੋੜਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ, ਇਹ ਗੁਰੂ ਮਹਾਰਾਜ ਜੀ ਦਾ ਆਸਰਾ, ਗੁਰੂ ਮਹਾਰਾਜ ਜੀ ਦੀ ਮਿਹਰ ਬਖਸ਼ਿਸ਼। ਇਹ ਜਿਹੜੇ ਕਮਾਈ ਕਰਦੇ ਹਨ, ਫਿਰ ਗੁਰੂ ਮਹਾਰਾਜ ਸਹਾਈ ਹੁੰਦੇ ਹਨ। ਆਪ ਸਹਾਈ ਹੋਆ, ਤੁਸੀਂ ਦੇਖਿਆ ਕਿ ਜੋ ਰੈਣ ਸਬਾਈ ਕੀਰਤਨ ਦਰਬਾਰ ਹੋਇਆ ਪਿਆਰੀ ਸਾਧ ਸੰਗਤ, ਕਿਤਨੀ ਸੰਗਤ ਸੀ, ਇਤਨੀ ਉਮੀਦ ਨਹੀਂ ਸੀ, ਪਰ ਮਹਾਰਾਜ ਦੀ ਕਿਰਪਾ ਬਖਸ਼ਿਸ਼ ਬੇਅੰਤ ਹਜ਼ਾਰਾਂ ਹੀ ਸੰਗਤਾਂ ਦਾ ਇਕੱਠ ਸੀ ਤੇ ਦਾਸ 9:30 ਕਰੀਬ ਪਹੁੰਚ ਗਏ ਸੀ, ਭਾਈ ਸਾਹਿਬ ਜੀ ਅਰਦਾਸ ਕਰ ਰਹੇ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦਾਸ ਨੇ ਵੇਖਿਆ ਕਿ ਹਾਲ ਭਰਿਆ ਹੋਇਆ ਹੈ ਥੱਲੇ ਗੇਟ ਤੱਕ ਸੰਗਤਾਂ ਬੈਠੀਆਂ ਹੋਈਆਂ ਹਨ ਪਿਆਰੀ ਸਾਸ ਪਹਿਲਾਂ ਹੀ ਆ ਕੇ ਬੈਠ ਗਈਆਂ ਤੇ ਜਿਹੜੀਆਂ ਪੌੜੀਆਂ ਹਨ ਸਰੋਵਰ ਦੀਆਂ ਇਹ ਵੀ ਭਰੀਆਂ ਹੋਈਆਂ ਸਨ ਸੰਗਤ ਦੇ ਨਾਲ ਆਸੇ ਪਾਸੇ ਤੇ ਜਦੋਂ ਥੱਲੇ ਥਾਂ ਨਹੀਂ ਸੀ ਮਿਲੀ ਤੇ ਸੰਗਤਾਂ ਬਾਬਾ ਅਟਲ ਰਾਏ ਸਾਹਿਬ ਜੀ ਮਹਾਰਾਜ ਦੇ ਸਥਾਨ ਤੇ ਉੱਥੇ ਚਲੀਆਂ ਗਈਆਂ ਪਿਆਰੀ ਸਾਸ ਕਿਉਂ ਆਵਾਜ਼ ਆ ਰਹੀ ਸੀ ਇੰਨੀ ਸੰਗਤ ਤੇ ਸੰਗਤਾਂ ਦਾ ਪਿਆਰ ਵੇਖ ਕੇ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਪਿਆਰੀ ਸਾਸ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਹ ਆਪ ਸਹਾਈ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਜੀ ਆਪ ਵਰਤੇ ਪਿਆਰੀ ਸਾਸ ਬੈਠੇ ਹੋਏ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਕਹਿ ਦੇਣਾ ਚਾਹੀਦਾ ਹੈ ਮਹਾਰਾਜ ਸਾਨੂੰ ਆਪਣਾ ਬਣਾ ਲਓ ਤੇ ਮਹਾਰਾਜ ਕਿਰਪਾ ਕਰਦੇ ਹਨ ਬਖਸ਼ਿਸ਼ਾਂ ਕਰਦੇ ਹਨ ਤੇ ਜਦੋਂ ਸਟੇਜ ਉੱਤੇ ਕੀਰਤਨ ਹੋ ਰਿਹਾ ਸੀ ਤੇ ਭਾਈ ਸਾਹਿਬ ਵੀ ਬੈਠੇ ਸਨ ਜਿੱਥੇ ਗੁਰੂ ਸੰਗਤਾਂ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰ ਰਹੀਆਂ ਸੀ ਉੱਥੇ ਨਾਲ ਹੀ ਭਾਈ ਸਾਹਿਬ ਜੀ ਨੂੰ ਵੀ ਫਤਿਹ ਸਾਂਝੀ ਕਰ ਰਹੀਆਂ ਸਨ ਸੰਗਤਾਂ ਤੇ ਭਾਈ ਸਾਹਿਬ ਕਹਿਣ ਲੱਗੇ ਵੀ ਚੰਗਾ ਨਹੀਂ ਲੱਗਦਾ ਵੀ ਮਹਾਰਾਜ ਦੀ ਹਜ਼ੂਰੀ ਹੈ ਤੇ ਕੋਈ ਗੱਲ ਨਹੀਂ ਸੰਗਤਾਂ ਨੂੰ ਪ੍ਰੇਮ ਨਾਲ ਰੋਕ ਦਿਓ ਪਰ ਸੰਗਤਾਂ ਕਿੱਥੇ ਪਿਆਰੀ ਸਾਧ ਸੰਗਤ ਰੁਕਣ ਟੱਪ ਟੱਪ ਕੇ ਆ ਰਹੀਆਂ ਸੀ ਕਹਿਣ ਦਾ ਭਾਵ ਵੀ ਜਿੰਨੀ ਕੁ ਥਾਂ ਮਿਲਦੀ ਸੀ ਸੰਗਤ ਆ ਰਹੀ ਸੀ ਸਤਿਗੁਰਾਂ ਨੂੰ ਨਮਸਕਾਰ ਕਰ ਰਹੀਆਂ ਸਨ ਸੰਗਤਾਂ ਭਾਈ ਸਾਹਿਬ ਜੀ ਦੇ ਨਾਲ ਇੰਨਾ ਪ੍ਰੇਮ ਕਰਦੀਆਂ ਹਨ ਸੰਗਤਾਂ ਤੇ ਫਿਰ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਸੰਗਤਾਂ ਦਾ ਆਸ਼ੀਰਵਾਦ ਵੀ ਲੈਣਾ ਹੈ ਹੁਣ ਇੱਥੇ ਵੀ ਵੇਖ ਲਓ ਕਿੰਨਾ ਇਕੱਠ ਹੈ ਪਿਆਰੀ ਸਾਧ ਸੰਗਤ ਜੋ ਮਹੀਨਾਵਾਰੀ ਸਮਾਗਮ ਹੁੰਦਾ ਹੈ ਸੰਗਤਾਂ ਦਾ ਕਿਤਨਾ ਇਕੱਠ ਹੈ ਪਿਆਰੀ ਸਾਧ ਸੰਗਤ ਇਹ ਪ੍ਰੇਮ ਹੈ ਤੁਹਾਡਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਭਾਈ ਸਾਹਿਬ ਜੀ ਦੇ ਨਾਲ ਤੁਹਾਡਾ ਪ੍ਰੇਮ ਹੈ ਪਿਆਰੀ ਸਾਧ ਸੰਗਤ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਹਾਈ ਹੁੰਦੇ ਹਨ ਤੇ ਸੱਚੇ ਦਾ ਸੱਚਾ ਢੋਆ ਤੇ ਸੱਚੇ ਨੂੰ ਫਿਰ ਸੱਚਾ ਹੀ ਆਸਰਾ ਮਿਲਦਾ ਹੈ ਗੁਰੂ ਮਹਾਰਾਜ ਜੀ ਦਾ ਤੇ ਭਾਈ ਸਾਹਿਬ ਜੀ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਰਹਿਣ ਸੇਵਾਵਾਂ ਲੈਂਦੇ ਰਹਿਣ ਹੋਰ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਇਹ ਜੋੜਦੇ ਰਹਿਣ ਆਓ ਸਾਰੇ ਹੀ ਆਪਾਂ ਇਹ ਪੰਕਤੀ ਕਹਿ ਕੇ ਫਿਰ ਕੀਰਤਨ ਦੀ ਸੰਪੂਰਨਤਾ ਕਰੀਏ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਜੋ ਰਹਿਣ ਸਵਾਈ ਸੀ ਸੰਗਤਾਂ ਦਾ ਇਕੱਠ ਦੇਖ ਕੇ ਪ੍ਰੇਮ ਵੇਖ ਕੇ ਤੇ ਫਿਰ ਇਹੀ ਮਨ ਅੰਦਰ ਆਇਆ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਵਰਤ ਰਹੀ ਹੈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਵਰਤ ਰਹੀ ਹੈ ਆਓ ਪੰਕਤੀ ਆਖ ਲਈਏ ਫਿਰ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਉਹਨਾਂ ਦਾ ਸਮਾਂ ਹੈ ਆਪਾਂ ਸਾਰੇ ਹੀ ਗਾਈਏ ਪਿਆਰੀ ਸਾਧ ਸੰਗਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦ੍ਰਿਸ਼ਟੀ ਪਾ ਰਹੇ ਹਨ ਤੇ ਸਾਰੇ ਹੀ ਹਾਜ਼ਰੀ ਲਵਾਈਏ
ਆਪ ਸਹਾਈ ਹੋਆ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਸੱਚੇ ਦਾ ਸੱਚਾ ਢੋਆ ਭਗਤ ਵਡਿਆਈ ਭਾਈ ਨਾਨਕ ਪ੍ਰਭ ਸ਼ਰਣਾਈ ਭਾਈ ਨਾਨਕ ਪ੍ਰਭ ਸ਼ਰਣਾਈ ਸੱਚਾ ਢੋਆ सच्चे दा सच्चा टोआ आप साई टोआ आप साई टोआ
इतनी हाजरी प्रवान कर लीजिए खोल चुप दी क्षमा साढ़े तो पहले भाई सफाई गुरचरण सिंह जी ने हाजरी भरी संगतां नूं जोड़िया हुण अगला प्रोग्राम वो दसणगे जी कीर्तन की हाजरी प्रवान करनी जी भुल चुक दी क्षमा दिओ सीस बुलाओ फतेह जी वाहेगुरु जी का खालसा
वाहेगुरु जी की फतेह ये सन सत्कारयोग भाई दविंदर सिंह निर्माण जी जो महापुरखों के नाल साडे सत्कारयोग भाई साहब भाई अमनदीप सिंह नाल बहुत प्यार है रामदीप रोड से भी अक्सर हाजरियां भरते ने संगतां दे असीसां लेंदे ने गुरु पातशाह दी खुशियां लेंदे ने संगतां नूं जिवें दास ने पहला बेनती की हुण अगला समा सत्कारयोग भाई साहब का है जिवें दास ने पहला बेनती की अज गुरु जी की कृपा दे नाल जो रामदीप रोड से अस्थान है भागां वाले उस अस्थान की अज संपट पाठ आरंभ हो चुके ने 26 तरीक नूं संपट पाठां दे भोग ने तो 12 to 2 सत्कारयोग भाई साहब जी कीर्तन द्वारा संगतां दर्शन करनगे 26 तरीक नूं ऐतवार तो सोमवार जो हर 27 तरीक नूं रामतीर्थ रोड ते जो जप तप चवैड़ा समागम हुंदा है 27 तरीक नूं उसे स्थान ते रामतीर्थ रोड ते सवेरे 10 बजे तो लैके शाम 4 बजे तक जप तप चवैड़ा समागम होगा जिथे सतगुरु बेअंत खुशियां संगतां नूं दिंदे ने जिथे बाबा दीप सिंह जी संगतां दीआं झोलियां भरदे जांदे ने बहुत सतगुरु की कृपा वरत रही है हुण समा नहीं जे 27 नूं समा लगा गुरमुख उत्थे फिर दास तुहाडे नाल कुछ जो बाबा जी दीआं बख्शिशां वरतणियां उत्थे सांझियां करेगा किवें बाबा जी संगतां दीआं झोलियां भरदे ने जो चपैड़े विच हाजरियां भरदे ने ना ਉਹ 10 ਵਜੇ ਚਪਹਿਰਾ ਆਰੰਭ ਹੁੰਦਾ ਹੈ ਅਤੇ ਸੱਚਾਈ ਜੇ 8 ਵਜੇ ਸੰਗਤਾਂ ਆ ਕੇ ਚੌਂਕੜੇ ਮਾਰ ਲੈਂਦੀਆਂ ਉੱਥੇ ਐਡੀ ਬਾਬਾ ਦੀਪ ਸਿੰਘ ਦੀ ਕਿਰਪਾ ਜੋ ਪਹੁੰਚੇ ਨੇ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਹੈ ਜੋ ਨਹੀਂ ਗਏ ਉਹਨਾਂ ਨੂੰ ਬੇਨਤੀ ਹੈ ਭਾਈ ਪਰਿਵਾਰਾਂ ਸਮੇਤ ਜੋ ਘਰਾਂ 'ਚ ਵੇਖ ਰਹੇ ਹੋ ਜੋ ਇੱਥੇ ਬੈਠੇ ਹੋ 27 ਤਰੀਕ ਨੂੰ ਸਵੇਰੇ 10 ਵਜੇ ਆਰੰਭਤਾ ਹੁੰਦੀ ਹੈ 4 ਵਜੇ ਸਮਾਪਤੀ ਚਪਹਿਰੇ ਦੀ ਫਿਰ ਸਾਰੀਆਂ ਸੰਗਤਾਂ ਦੀ ਅਰਦਾਸ ਹੁੰਦੀ ਹੈ ਹੁਣ ਅਨੇਕਾਂ ਨੇ ਗੁਰਮੁਖੋ ਜਿਹਨਾਂ ਅਰਦਾਸਾਂ ਕਰਵਾਈਆਂ ਜਿਨ੍ਹਾਂ ਦੇ ਪੁੱਤਰ ਬਾਹਰ ਕਨੇਡਾ ਚਲੇ ਗਏ ਕੋਈ ਆਸਟ੍ਰੇਲੀਆ ਚਲੇ ਗਏ ਜਿਹਦੇ ਕਿਤੇ ਕੰਮ ਕਾਰ ਸੈੱਟ ਨਹੀਂ ਗੁਰੂ ਜੀ ਨੇ ਬਾਬਾ ਦੀਪ ਸਿੰਘ ਨੇ ਕਾਰੋਬਾਰ ਵੀ ਸੈੱਟ ਕਰ ਦਿੱਤੇ ਨੇ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਅਗਲਾ ਸਮਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਕਥਾ ਕੀਰਤਨ ਦੁਰਾਤ ਸਿੰਘ ਦਾ ਦਰਸ਼ਨ ਕਰਨਗੇ ਆਓ ਜੀ ਭਾਈ ਸਾਹਿਬ ਜੀ ਕੀਰਤਨ ਦੀ ਆਰੰਭਤਾ ਕਰਨ ਦਾਸ ਦਾ ਮਨ ਹੈ ਸਾਰੀ ਸੰਗਤ ਜਕਾਰੇ ਰਾਹੀਂ ਭਾਈ ਸਾਹਿਬ ਨੂੰ ਅਸੀਸ ਦਿਓ ਜੀ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ 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 ਵਾਹਿਗੁਰੂ
ਧੰਨ ਗੁਰੂ ਰਾਮਦਾਸ ਜੀ
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 ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ
ਦੀਪ ਸਿੰਘ ਜੀ
ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਧੰਨ ਮਾਤਾ ਕੌਲਾਂ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਤੇ ਅਸੀਂ ਸਾਰੇ ਪਰਿਵਾਰਕ ਮੈਂਬਰ ਜੁੜੇ ਹਾਂ ਇਕੱਤਰਿਤ ਹੋਏ ਹਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਜਿਉਂ ਆਇਆ ਆਖਦਾ ਬਾਹਰ ਸੰਗਤ ਵੀ ਕਾਫੀ ਇੱਧਰ ਬੈਠੀ ਹੈ ਜਿਨ੍ਹਾਂ ਨੂੰ ਇੱਧਰ ਵੀ ਜਗ੍ਹਾ ਨਾ ਮਿਲੇ ਦਾਸ ਦੇ ਖੱਬੇ ਹੱਥ ਗੁਰੂ ਸਾਹਿਬ ਜੀ ਦੇ ਪਿਛਲੀ ਸਾਈਡ 'ਤੇ ਗੁਰੂ ਸਾਹਿਬ ਜੀ ਦੇ ਨਾਲ ਵੀ ਜਗ੍ਹਾ ਹੈ ਇੱਧਰ ਵੀ ਤੁਸੀਂ ਕਈ ਬੈਠ ਸਕਦੇ ਹੋ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਬੜਾ ਹੀ ਖੁਸ਼ ਹੁੰਦਾ ਹੈ
ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਜਿੰਨੇ ਅੰਕ ਨੂੰ ਮੈਂ ਮਿਲ ਸਕੇ ਆਉਣ ਲੱਗਿਆ, ਕੋਈ ਕਹਿੰਦਾ ਮੈਂ ਜੰਮੂ ਤੋਂ ਆਇਆ, ਬਾਲਾਘਾਟ ਮੱਧ ਪ੍ਰਦੇਸ਼ ਤੋਂ ਸੰਗਤ ਆਈਆਂ ਨੇ, ਹਰਿਦੁਆਰ ਤੋਂ ਸੰਗਤ ਬੈਠੀ ਹੈ, ਕਾਨਪੁਰ ਤੋਂ ਗੁਰਮੁਖ ਪਿਆਰੇ ਬੈਠੇ ਨੇ, ਬਟਾਲੇ ਤੋਂ ਗੁਰੂ ਕੇ ਪਿਆਰੇ ਬੈਠੇ ਨੇ, ਬੱਜੂ ਮਾਨ ਤੋਂ ਗੁਰਮੁਖ ਬੈਠੇ ਨੇ, ਦਿੱਲੀ ਤੋਂ ਸੰਗਤਾਂ ਬੈਠੀਆਂ ਨੇ, ਜਿੰਨਿਆਂ ਨੂੰ ਮੈਂ ਮਿਲੇ ਆਉਣ ਲੱਗਿਆ, ਜਿੰਨੇ ਮੈਨੂੰ ਮਿਲੇ, ਚੰਡੀਗੜ੍ਹ ਤੋਂ ਮਾਤਾ ਜੀ ਉਹ ਆਏ ਨੇ, ਜਿੱਥੋਂ ਜਿੱਥੋਂ ਵੀ ਤੁਸੀਂ ਆਏ ਹੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ, ਕਿਉਂਕਿ ਜਿੰਨਿਆਂ ਨੂੰ ਮੈਂ ਮਿਲਿਆ ਮੈਂ ਬੋਲਦਾ, ਬਾਕੀ ਮੈਂ ਕਈਆਂ ਨੂੰ ਨਹੀਂ ਵੀ ਜਾਣਦਾ, ਪਰ ਮੈਂ ਹਰ ਵਾਰੀ ਇੱਕ ਚੀਜ਼ ਕਹਿੰਦਾ, ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਨੂੰ ਸਭ ਨੂੰ ਜਾਣਦੇ ਨੇ। ਸੱਚੀ ਗੱਲ ਹੈ ਨਾ, ਸਭ ਨੂੰ ਜਾਣਦੇ ਨੇ, ਸਭ ਨੂੰ। ਮੇਰੇ ਅੰਦਰ ਕੀ ਚੱਲ ਰਿਹਾ ਮੈਂ ਇਹਦੇ ਕੋਲੋਂ ਲੁਕਾ ਸਕਦਾ, ਇਹ ਜਿਹੜਾ ਮੇਰਾ ਸਾਈਡ ਤੇ ਬੈਠਾ ਇਹਦੇ ਕੋਲੋਂ ਲੁਕਾ ਸਕਦਾ, ਤੁਹਾਡੇ ਕੋਲੋਂ ਵੀ ਲੁਕਾ ਸਕਦਾ, ਸੱਚੀ ਗੱਲ ਹੈ। ਪਰ ਜਿਨ੍ਹਾਂ ਦੀ ਗੋਦੀ 'ਚ ਬੈਠੇ ਉਹਨਾਂ ਕੋਲੋਂ ਕੁਝ ਵੀ ਲੁਕਿਆ ਹੋਇਆ ਨਹੀਂ। ਆਖੋ ਵਾਹਿਗੁਰੂ ਜੀ, ਤੁਹਾਡੇ ਨਾਲ ਜੋ ਬੈਠਾ ਹੈ ਨਾ, ਤੁਸੀਂ ਆਪਣੇ ਦਿਲ ਦੀ ਗੱਲ ਉਹਨੂੰ ਦੱਸੋ ਨਾ ਦੱਸੋ, ਕੋਈ ਫਰਕ ਨਹੀਂ ਪੈਣਾ, ਉਹਨੂੰ ਪਤਾ ਵੀ ਨਹੀਂ ਲੱਗਣਾ ਜਦ ਤੱਕ ਤੁਸੀਂ ਮੂੰਹ ਬੋਲੋਗੇ ਨਹੀਂ। ਪਰ ਇਹ ਪਾਤਸ਼ਾਹ ਸਾਈਂ ਦਾ ਜ਼ਿਆਦਾ ਘਰ, ਇੱਥੇ ਨਾਮ ਹੀ ਬੋਲੋਗੇ ਨਾ ਉਹਨੂੰ ਸਭ ਕੁਝ ਪਤਾ ਲੱਗ ਜਾਣਾ ਹੈ। ਬਿਨ ਬੋਲਿਆ ਬਿਨ ਬੋਲਿਆ ਜਿਹੜਾ ਇੱਥੇ ਭਾਵਨਾ ਨਾਲ ਆ ਕੇ ਬਹਿ ਵੀ ਗਿਆ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਦੇ ਮਾੜੇ ਕਰਮਾਂ ਦੇ ਉੱਤੇ ਚੰਗੀਆਂ ਲੀਕਾਂ ਪਾ ਹੀ ਦਿੱਤੀਆਂ ਨੇ, ਪੈ ਗਈਆਂ ਨੇ ਲੀਕਾਂ। ਇਹ ਵਿਸ਼ਵਾਸ ਰੱਖਿਓ, ਇਹ ਭਰੋਸਾ ਰੱਖਿਓ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਬਹੁਤ ਜੋ ਭਾਵਨਾ ਦੇ ਨਾਲ ਤੁਸੀਂ ਆਉਂਦੇ ਹੋ, ਤੁਹਾਡੀ ਭਾਵਨਾ ਨੂੰ ਨਮਸਕਾਰ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਅਸੀਂ ਜਦੋਂ ਛੋਟੇ ਸਨ, ਹੁਣ ਬੱਚੇ ਬੈਠੇ ਨੇ ਸਕੂਲ ਦੇ ਵਿੱਚ, 8 ਦਾ ਪਹਾੜਾ ਪੜ੍ਹਦੇ ਨੇ ਇਹ ਬੱਚੇ, ਉਮਰ ਮੁਤਾਬਕ ਇਹਨਾਂ ਨੂੰ ਸਿਲੇਬਸ ਵਿੱਚ ਆਉਂਦਾ। ਅਸੀਂ ਵੀ ਸਭ ਨੇ 8 ਦਾ ਪਹਾੜਾ ਪੜ੍ਹਿਆ। ਪਰ ਜਦੋਂ ਅੱਜ ਮੈਂ ਸੋਚਣ ਬੈਠਾ ਨਾ, ਮੈਂ ਕਿਹਾ ਇਹ 8 ਦੇ ਪਹਾੜੇ ਦਾ ਸਾਡੇ ਜੀਵਨ ਦੇ ਨਾਲ ਵੇਖੋ ਕਿੱਡਾ ਵੱਡਾ ਤਲਕ ਹੈ। ਆਓ ਜਰਾ ਬਚਪਨ ਦੇ ਵਿੱਚ ਚੱਲੀਏ, ਪੜ੍ਹਦੇ ਸਾਂ ਨਾ ਪਹਾੜਾ, ਬੋਲੋ 8 ਹੋ ਗਿਆ ਨਾ, ਇਹ ਕੀ ਹੈ? ਬਚਪਨ ਦੀ ਉਮਰ, ਬਚਪਨ ਦੀ ਉਮਰ ਹੈ ਨਾ, 8 ਸਾਲ ਦੀ ਬਚਪਨ ਦੀ ਉਮਰ। ਤੇ ਉਸ ਤੋਂ ਬਾਅਦ, ਬਚਪਨ ਤੋਂ ਬਾਅਦ ਆ ਗਿਆ 8 × 2 = 16, ਬਚਪਨ ਦੀ ਉਮਰ ਤੋਂ ਬਾਅਦ ਆਈ 16 ਸਾਲ ਦੀ ਉਮਰ, ਇਹ ਹੋ ਗਈ ਜਵਾਨੀ ਦੀ ਸ਼ੁਰੂਆਤ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
8 × 3 = 24, ਇਹ ਹੋ ਗਈ ਵਿਆਹ ਦੀ ਉਮਰ, ਵਿਆਹ ਦੀ। ਵੇਖੋ ਕਿੱਡਾ ਵੱਡਾ ਤਲਕ ਹੈ। ਅੱਜ ਮੈਂ ਸੋਚ ਰਿਹਾ ਸਾਂ, ਮੈਨੂੰ ਬੜਾ ਕੁਝ ਲੱਭਿਆ। ਉਸ ਤੋਂ ਬਾਅਦ ਫਿਰ 8 × 32, ਵਿਆਹ ਤੋਂ ਬਾਅਦ ਬੱਚੇ ਹੋਏ ਤੇ ਬੱਚਿਆਂ ਦੀ ਜ਼ਿੰਮੇਵਾਰੀ ਚੱਕਣ ਦੀ ਇਹ ਉਮਰ ਆ ਗਈ ਸਾਰੀ। ਆਹ ਕੰਮ ਵੀ ਕਰ ਲਵਾਂ, ਉਹ ਕੰਮ ਵੀ ਕਰ ਲਵਾਂ, ਬੱਚਿਆਂ ਨੂੰ ਮੈਂ ਏਦਾਂ ਪਾਲਣਾ, ਬੱਚਿਆਂ ਨੂੰ ਆਹ ਸਕੂਲ ਵਿੱਚ ਮੈਂ ਪੜ੍ਹਾਉਣਾ, ਮੈਂ ਏਦਾਂ ਮਿਹਨਤ ਕਰਨੀ ਹੈ, ਮੈਂ ਆਹ ਕਾਰੋਬਾਰ ਹੋਰ ਸੈੱਟ ਕਰਨਾ, ਮੇਰਾ ਬਿਜ਼ਨਸ ਹੋਰ ਵਧੇ। ਬਸ ਉਹ ਚੀਜ਼ ਵੱਲ ਧਿਆਨ ਲੱਗ ਗਿਆ 32 ਸਾਲ ਦੀ ਉਮਰ ਦੇ ਵਿੱਚ। ਆਖੋ ਵਾਹਿਗੁਰੂ ਜੀ, ਮਹਾਰਾਜ ਨੇ ਵੀ ਬਾਣੀ ਚ ਕਿਹਾ ਨਾ, 12 ਬਰਸ ਬਾਲਪਨ ਬੀਤੇ, 20 ਬਰਸ ਕੱਛ ਤਪ ਨਾ ਕੀਓ, 30 ਬਰਸ ਕੱਛ ਦੇਵ ਨਾ ਪੂਜਾ, ਫਿਰ ਪਛਤਾਨਾ ਦਰਦ ਭਇਓ। ਹੁਣ ਸੁਣਿਓ ਧਿਆਨ ਨਾਲ, 32 ਸਾਲ ਦੀ ਉਮਰ, ਬੱਚਿਆਂ ਦੀ, ਜਵਾਕਾਂ ਦੀ, ਸਾਰਿਆਂ ਦੀ ਜ਼ਿੰਮੇਵਾਰੀ। ਤੇ ਉਸ ਤੋਂ ਬਾਅਦ 8 × 5 = 40, ਬੰਦਾ ਕਹਿੰਦਾ ਮੇਰਾ ਪਰਿਵਾਰ ਹੋਰ ਖੁਸ਼ਹਾਲ ਹੋਵੇ, ਖੁਸ਼ਹਾਲ ਮੇਰੇ ਪਰਿਵਾਰ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਨੇ, ਧਿਆਨ ਉੱਧਰ ਲੱਗ ਗਿਆ। ਤੇ 8 × 6 = 48 ਹੈ ਜੀ, ਉਦੋਂ ਫਿਰ ਸਮਾਜਿਕ ਜ਼ਿੰਮੇਵਾਰੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਵੱਧ ਤੋਂ ਵੱਧ। ਵੇਖਿਓ ਕਦੀ ਨੋਟ ਕਰਨਾ, ਜਦੋਂ ਬੰਦਾ ਇਸ ਉਮਰ 'ਚ ਪਹੁੰਚਦਾ ਹੈ ਨਾ, ਰਿਸ਼ਤੇਦਾਰਾਂ ਨਾਲ ਕਈ ਵਾਰੀ ਜ਼ਿਆਦਾ ਵਰਤਣ ਲੱਗ ਪੈਂਦਾ। ਮੈਂ ਇਸ ਸਮੇਂ ਉਹਦੇ ਕਾਰਜ ਤੇ ਪਹੁੰਚਾਂਗੀ ਜਾਂ ਪਹੁੰਚਾਂਗਾ ਤਾਂ ਹੀ ਅਗਲਾ ਮੇਰੇ ਤੇ ਆਏਗਾ, ਇਦਾਂ ਹੋਣਾ ਸ਼ੁਰੂ ਹੋ ਜਾਂਦਾ, ਇਹ ਸਾਡੀ ਸੋਚ ਹੈ। ਉਸ ਤੋਂ ਬਾਅਦ ਆ ਗਈ 8 × 7 ਕਿੰਨਾ ਹੋ ਗਿਆ ਜੀ, 56, ਇਹ ਬੁਢਾਪੇ ਦੀ ਸ਼ੁਰੂਆਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਬੁਢਾਪੇ ਦੀ ਸ਼ੁਰੂਆਤ, ਫੇਰ ਅਸੀਂ ਉਦਾਂ ਬੋਲਦੇ ਹਾਂ ਸਾਂ ਛੋਟੇ ਹੁੰਦੇ ਹਾਂ, ਅੱਠੂ ਅੱਠ ਚੌਂਹਠ ਚੌਂਹਠ। ਜੇ ਬੰਦਾ ਕੋਈ ਨੌਕਰੀ ਵੀ ਕਰਦਾ ਨਾ, ਸਰਕਾਰੀ ਨੌਕਰੀ ਵੀ, ਰਿਟਾਇਰਮੈਂਟ ਦੀ ਉਮਰ ਹੈ, ਰਿਟਾਇਰਮੈਂਟ ਦੀ। ਹੁਣ ਤੇ ਘਰ ਦੇ ਜੀ ਵੀ ਨਾ ਇਹ ਕਹਿਣ ਲੱਗ ਪੈਂਦੇ ਨੇ, ਮਾਤਾ ਤੈਨੂੰ ਕਿਸੇ ਗੱਲ ਦਾ ਪਤਾ ਨੀ ਲੱਗਦਾ, ਪਿਤਾ ਜੀ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ, ਅਸੀਂ ਕਹਿੰਦੇ ਕੁਝ ਆ ਤੁਸੀਂ ਸੁਣਦੇ ਕੁਝ ਹੋਰ ਹੋ। ਆਖੋ ਵਾਹਿਗੁਰੂ ਜੀ, ਤੁਸੀਂ ਇਉਂ ਕਰੋ, ਸਾਡੇ ਕੰਮਾਂ ਵਿੱਚ ਦਖਲ ਅੰਦਾਜ਼ੀ ਨਾ ਕਰਿਆ ਕਰੋ। ਕਦੀ ਤੁਸੀਂ ਨੌਕਰਾਂ ਨੂੰ ਬੋਲਦੇ ਹੋ, ਕਦੀ ਮੇਰੀ ਘਰਵਾਲੀ ਨੂੰ ਬੋਲਦੇ ਹੋ, ਕਦੀ ਮੇਰੇ ਬੱਚਿਆਂ ਨੂੰ ਬੋਲਦੇ। ਪੁੱਤਰ ਇਹ ਗੱਲ ਕਹਿੰਦੇ ਨੇ ਕਈ ਵਾਰੀ, ਤੁਹਾਡੀ ਹੁਣ ਰਿਟਾਇਰਮੈਂਟ ਦੀ ਉਮਰ ਹੈ, ਚੁੱਪ ਚਾਪ ਬੈਠੋ, ਜੋ ਮਿਲਦਾ ਉਹ ਖਾਈ ਚੱਲੋ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਤੇ ਫਿਰ ਅੱਠੋਂ ਨਾਮ ਬਹੱਤਰ। ਇਸ ਉਮਰ ਦੇ ਵਿੱਚ ਪਤਾ ਕੀ ਹੁੰਦਾ ਹੈ? ਵਸੀਅਤ ਦਾ ਬਟਵਾਰਾ ਜੀ। ਵੱਡੇ ਪੁੱਤ ਨੂੰ ਆਹ ਦੇਣਾ, ਛੋਟੇ ਪੁੱਤ ਨੂੰ ਆਹ ਦੇਣਾ, ਧੀ ਦੇ ਹਿੱਸੇ ਆਹ ਚੀਜ਼ ਆਏਗੀ, ਹੈ ਜੀ। ਏਦਾਂ ਹੀ ਹੁੰਦਾ, ਤਕਰੀਬਨ ਜ਼ਿਆਦਾਤਰ ਏਦਾਂ ਹੀ ਹੁੰਦਾ ਹੈ। ਤੇ ਉਸ ਤੋਂ ਬਾਅਦ ਅੱਠੋਂ ਦਸ ਅੱਸੀ, ਇਹ ਫਿਰ ਉਮਰ ਤਕਰੀਬਨ ਹੋ ਗਈ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਆਖੋ ਵਾਹਿਗੁਰੂ ਜੀ। ਇਸ ਕਰਕੇ ਮੇਰੀ ਬੇਨਤੀ ਹੈ, ਜਿਹੜੇ ਅਸੀਂ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿੰਦੇ ਆ ਨਾ, ਹਮੇਸ਼ਾ ਹੱਸਦੇ ਰਹੋ, ਖਿੜੇ ਰਹੋ, ਖੁਸ਼ ਰਹੋ। ਪਤਾ ਨੀ ਪਿਆਰੇ ਹੋ ਇਹ ਪਹਾੜਾ ਕਿਹੜੀ ਲਾਈਨ ਤੇ ਆ ਕੇ ਮੁੱਕਣਾ ਹੈ, ਕੋਈ ਪਤਾ ਨੀ ਪਹਾੜਾ ਪੂਰਾ ਹੋਣਾ ਵੀ ਹੈ ਕਿ ਨਹੀਂ ਹੋਣਾ, ਕਿਹੜੀ ਲਾਈਨ ਤੇ ਆ ਕੇ ਪਹਾੜੇ ਨੇ ਮੁੱਕ ਜਾਣਾ ਨਾ, ਪਤਾ ਕੋਈ ਨੀ। ਇਸ ਲਈ ਮੇਰੀ ਬੇਨਤੀ, ਜੇ ਬਚਪਨ ਦੀ ਉਮਰ ਹੈ ਨਾ, ਇਹ ਨਾ ਸੋਚੋ ਜਵਾਨੀ ਆਏਗੀ ਤੇ ਨਾਮ ਜਪਾਂਗੇ, ਜਵਾਨੀ ਦੀ ਉਮਰ ਹੈ ਬੁਢਾਪਾ ਆਏਗਾ ਤਾਂ ਨਾਮ ਜਪਾਂਗੇ, ਤਾਂ ਅੰਮ੍ਰਿਤ ਵੇਲੇ ਜਾਗਾਂਗੇ। ਜਿਹੜੀ ਵੀ ਉਮਰ ਹੈ ਉਸ ਉਮਰ ਦੇ ਵਿੱਚ ਤੂੰ ਭੋਲਿਆ, ਵੱਧ ਤੋਂ ਵੱਧ ਭਜਨ ਬੰਦਗੀ ਦੀ ਸਿਮਰਨ ਦੀ ਕਮਾਈ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਕਈ ਕਹਿੰਦੇ ਜੀ ਬੱਚੇ ਤੇ ਛੋਟੇ ਨੇ, ਇਹ ਕਿੱਥੋਂ ਨਿਤਨੇਮ ਕਰ ਸਕਦੇ? ਜੇ ਇੱਕ ਇੱਕ ਬੱਚਾ ਅੱਠ ਅੱਠ ਸਿਲੇਬਸ ਦੀਆਂ ਕਿਤਾਬਾਂ ਪੜ੍ਹ ਸਕਦਾ ਹੈ ਤੇ ਇੱਕ ਪਾੜ ਦੋ ਪਾੜ ਜਪਜੀ ਸਾਹਿਬ ਕਰਨ ਲੱਗਿਆਂ ਕੋਈ ਔਖ ਨਹੀਂ ਹੋਣੀ ਉਹਨੂੰ? ਬਸ ਤੂੰ ਧਿਆਨ ਥੋੜਾ ਜਿਹਾ ਇੱਧਰ ਲਵਾ ਦੇ, ਥੋੜਾ ਜਿਹਾ ਇੱਧਰ ਲਵਾ ਦੇ ਧਿਆਨ, ਤੇ ਇਹਦੇ ਨਾਲ ਹੋਏਗਾ ਪਤਾ ਕੀ? ਜਿਹੜਾ ਬੱਚਾ ਪੜ੍ਹਾਈ ਵੀ ਕਰਦਾ ਨਾ, ਉਹਦੀ ਕੀਤੀ ਪੜ੍ਹਾਈ ਵਿੱਚ ਗੁਰੂ ਰਾਮਦਾਸ ਬਰਕਤ ਪਾਉਣ ਲੱਗ ਪੈਣਗੇ। ਜੇ ਕੋਈ ਕਾਰੋਬਾਰ ਕਰਦਾ ਜਵਾਨੀ ਦੀ ਉਮਰ, ਉਹ ਜਵਾਨੀ ਦੀ ਉਮਰ ਵਿੱਚ ਬੰਦਾ ਕਹਿੰਦਾ ਜੀ ਮੈਂ ਕਾਰੋਬਾਰ ਕਰਾਂ ਕਿ ਅੰਮ੍ਰਿਤ ਵੇਲਾ ਸੰਭਾਲਾਂ, ਉਹ ਜੇ ਤੂੰ ਅੱਠ ਅੱਠ ਘੰਟੇ ਬਾਰਾਂ ਬਾਰਾਂ ਘੰਟੇ ਕਾਰੋਬਾਰ ਕਰ ਸਕਦਾ ਤੇ ਦੋ ਢਾਈ ਘੰਟੇ ਨਿਤਨੇਮ ਕਰਨ ਵਾਸਤੇ ਵੀ ਰੋਜ਼ ਕੱਢ ਸਕਦਾ, ਤੂੰ ਕੱਢਦਾ ਨੀ ਬਸ ਦੋ ਦੋ ਘੰਟੇ ਮੋਬਾਈਲਾਂ ਦੇ ਉੱਤੇ ਫੇਸਬੁੱਕ ਚਲਾਉਂਦਾ, ਵਟਸਐਪ ਚਲਾਉਂਦਾ, ਗੰਦੀਆਂ ਚੀਜ਼ਾਂ ਵੇਖਦਾ, ਸਭ ਚੀਜ਼ਾਂ ਲਈ ਤੇਰੇ ਕੋਲ ਸਮਾਂ ਹੈ। ਸੱਚੀ ਗੱਲ ਹੈ ਨਾ? ਤੇ ਕਹੋ ਪਿਆਰੇ ਜੀ ਤੁਹਾਨੂੰ ਹੁਣ ਸਮਾਂ ਮਿਲਿਆ, ਡੇਢ ਘੰਟਾ ਤੁਹਾਡੇ ਕੋਲ ਖਾਲੀ ਹੈ, ਇੱਕ ਪਾਠ ਕਰ ਲਓ। ਸੁਖਮਨੀ ਸਾਹਿਬ ਜੀ ਮੈਂ ਤੇ ਬਿਜ਼ੀ ਬਣਾ ਵਾਂ। ਆਖੋ ਵਾਹਿਗੁਰੂ ਜੀ,
ਵਾਹਿਗੁਰੂ ਜੀ।
ਇਹ ਗੱਲ ਯਾਦ ਰੱਖੋ, ਇਹ ਅੱਠ ਦਾ ਪਹਾੜਾ ਪਤਾ ਨੀ ਕਿਹੜੀ ਲਾਈਨ ਤੇ ਆ ਕੇ ਮੁੱਕਣਾ ਜੇ, ਬਸ ਆਹ ਚੀਜ਼ ਯਾਦ ਰੱਖਣੀ ਹੈ। ਜਦੋਂ ਬੰਦਾ ਆਹ ਚੀਜ਼ ਯਾਦ ਰੱਖੇਗਾ ਨਾ, ਫਿਰ ਆਟੋਮੈਟਿਕ ਸਿਮਰਨ ਵੀ ਕਰੇਗਾ, ਬੰਦਗੀ ਵੀ ਕਰੇਗਾ, ਕਦੀ ਕਿਸੇ ਦਾ ਦਿਲ ਨਹੀਂ ਦੁਖਾਏਗਾ, ਕਦੀ ਕਿਸੇ ਨਾਲ ਮਾੜਾ ਨਹੀਂ ਕਰੇਗਾ, ਨਿੰਦਿਆ ਨਾ ਕਰੇਗਾ, ਨਾ ਸੁਣੇਗਾ, ਹਰ ਵੇਲੇ ਯਤਨ ਕਰੇਗਾ ਮੈਂ ਵੱਧ ਤੋਂ ਵੱਧ ਕਮਾਈ ਕਰਾਂ, ਮੈਂ ਵੱਧ ਤੋਂ ਵੱਧ ਬੰਦਗੀ ਕਰਾਂ ਜੀ। ਇਹਨੂੰ ਕੋਈ ਨੈਗੇਟਿਵ ਪਾਸੇ ਨਹੀਂ ਖੜਨਾ, ਬੋਝ ਪਾ ਲੈਣਾ ਹਾਏ ਤੇ ਮੈਂ ਮਰੀ ਜਾਣਾ, ਨਹੀਂ ਨਹੀਂ ਨਹੀਂ। ਯਾਦ ਰੱਖੋ ਮੌਤ ਨੂੰ, ਬੋਝ ਨਹੀਂ ਪਾਉਣਾ, ਯਾਦ ਰੱਖਣਾ ਜ਼ਰੂਰ ਹੈ। ਜਦੋਂ ਯਾਦ ਰੱਖਾਂਗੇ ਨਾ, ਫਿਰ ਪਿਆਰਿਓ ਕਦੀ ਵੀ ਕਿਸੇ ਨਾਲ ਬੁਰਾ ਅਸੀਂ ਕਰਾਂਗੇ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ
ਦੀਪ ਸਿੰਘ ਜੀ।
ਅੱਠ ਦਾ ਪਹਾੜਾ ਸਮਝ ਆ ਗਿਆ ਨਾ ਅੱਜ, ਤੇ ਇਹ ਅੱਠ ਦਾ ਪਹਾੜਾ ਪੱਕੇ ਤੌਰ ਤੇ ਯਾਦ ਰੱਖਣਾ, ਤੇ ਨਾਲ ਇਹ ਵੀ ਮਾਇੰਡ ਵਿੱਚ ਰੱਖਣੀ ਗੱਲ, ਪਤਾ ਨੀ ਇਹ ਅੱਠ ਦਾ ਪਹਾੜਾ ਕਿਹੜੀ ਲਾਈਨ ਤੇ ਆ ਕੇ ਮੁੱਕ ਜਾਣਾ। ਮੈਂ ਇੱਕ ਦਿਨ ਮਹਾਂਪੁਰਖਾਂ ਦੇ ਕੋਲ ਬੈਠਾ ਸਾਂ, ਬੜੀ ਰੰਗੀ ਰੂਹ, ਬੈਠੇ ਬੈਠੇ ਨਾ ਗੱਲਾਂ ਚੱਲੀਆਂ, ਕਹਿੰਦੇ ਵੇਖੋ ਪਰਮੇਸ਼ਰ ਨੇ ਨਾ ਹਰੇਕ ਦੇ ਸਿਰ ਦੇ ਉੱਤੇ ਨਾ ਮੌਤ ਦਾ ਇੱਕ ਟਾਈਮ ਬੰਬ ਫਿੱਟ ਕਰ ਦਿੱਤਾ, ਮੌਤ ਦਾ ਟਾਈਮ ਬੰਬ। ਤੇ ਉਹ ਟਾਈਮ ਬੰਬ ਦਾ ਰਿਮੋਟ ਕੰਟਰੋਲ ਨਾਲ ਪਰਮੇਸ਼ਰ ਨੇ ਰੱਖਿਆ ਆਪਣੇ ਹੱਥ ਵਿੱਚ, ਆਪਣੇ ਹੱਥ 'ਚ। ਪਤਾ ਨਹੀਂ ਉਹ ਰਿਮੋਟ ਪਰਮੇਸ਼ਰ ਨੇ ਖਾਂਦਿਆਂ ਖਾਂਦਿਆਂ ਨੱਪ ਦੇਣਾ, ਪਤਾ ਨਹੀਂ ਬੈਠਿਆਂ ਬੈਠਿਆਂ ਨੱਪ ਦੇਣਾ। ਤੂੰ ਬੈਠਾ ਹੈ, ਪਤਾ ਵੀ ਨਹੀਂ ਲੱਗਣਾ ਕਦੋਂ ਰਿਮੋਟ ਨੱਪਿਆ ਜਾਣਾ। ਪਤਾ ਨਹੀਂ ਤੂੰ ਕੀਰਤਨ ਸੁਣਦਾ ਹੋਵੇ ਉਦੋਂ ਹੀ ਰਿਮੋਟ ਨੱਪਿਆ ਜਾਵੇ, ਪਤਾ ਨਹੀਂ ਤੂੰ ਕਰਦਾ ਹੋਵੇ ਉਦੋਂ ਨੱਪਿਆ ਜਾਵੇ, ਪਤਾ ਨਹੀਂ ਤੂੰ ਬੱਚਿਆਂ ਦੇ ਵਿੱਚ ਬੈਠਾ ਉਦੋਂ ਰਿਮੋਟ ਕੰਟਰੋਲ ਦਾ ਸਵਿੱਚ ਨੱਪ ਦੇਵੇ ਪਰਮੇਸ਼ਰ, ਕੋਈ ਪਤਾ ਥੋੜ੍ਹੀ ਹੈ। ਆ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕਿਆ ਪਤਾ ਇਹਨੇ ਵੀ ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ। ਇਸ ਕਰਕੇ ਹਰ ਵੇਲੇ ਖੁਸ਼ ਰਹੋ, ਸੜੂ ਸੜੂ ਨਾ ਕਰਿਆ ਕਰੋ, ਦੂਜਿਆਂ ਵੱਲ ਵੇਖ ਕੇ ਕਲਪੀ ਨਾ ਜਾਇਆ ਕਰੋ, ਚਿੜੀ ਨਾ ਜਾਇਆ ਕਰੋ, ਫਲਾਣਾ ਅੱਗੇ ਵੱਧ ਗਿਆ। ਉਹ ਭਾਈ ਉਹਦੇ ਗੁਣ ਨੇ, ਜਿਹੜੇ ਗੁਣਾਂ ਨਾਲ ਅੱਗੇ ਵੱਧ ਰਹੇ, ਗੁਣ ਗ੍ਰਹਿਣ ਕਰ ਸੜਨਾ ਜੀ, ਤੇ ਨਾਲ ਉਹਦੀ ਅਰਦਾਸ ਕਰ, ਦੱਸਦੇ ਆ ਇਹਨੂੰ ਹੋਰ ਵਧਾ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਬਰਕਤ ਪਾ। ਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ
ਦੀਪ ਸਿੰਘ,
ਫਿਰ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਇਹ ਹੋ ਗਈ ਅੱਜ ਦੀ ਪਰਿਵਾਰਕ ਮੀਟਿੰਗ ਦੀ ਪਹਿਲੀ ਗੱਲ, 8 ਦਾ ਪਹਾੜਾ ਇਹ ਯਾਦ ਕਰਨਾ ਪੂਰਾ। ਹੁਣ ਦੂਜੀ ਗੱਲ, ਇਹ ਮੈਂ ਸੁਣੀ ਗਿਆਨੀ ਸੰਤ ਸਿੰਘ ਮਸਕੀਨ ਜੀ ਕੋਲੋਂ। ਕਹਿੰਦੇ ਅਕਬਰ ਦੇ ਦਰਬਾਰੀ ਕਵੀ ਸੀ ਰਹੀਮ, ਜਿਹੜਾ ਵੀ ਉਹਨੂੰ ਮਿਲਦਾ ਸੀ ਨਾ ਰਹੀਮ ਨੂੰ, ਦਰਬਾਰੀ ਕਵੀ ਨੂੰ ਅਕਬਰ ਦੇ, ਕਹਿੰਦੇ ਇਹ ਕਰਦਾ ਕੀ ਸੀ ਰਹੀਮ, ਆਪਣਾ ਸਾਰਾ ਕੁਝ ਉਹਨੂੰ ਦਾਨ ਕਰ ਦਿੰਦਾ ਸੀ, ਸਾਰਾ ਕੁਝ, ਸਾਰਾ ਕੁਝ ਦੇ ਦੇਣਾ, 90% ਦਾਨ ਕਰ ਦੇਣੀ ਹਰ ਚੀਜ਼। ਤੇ ਪਿਆਰਿਓ, ਇੰਨਾ ਵੱਡਾ ਦਾਨੀ, ਇਹਨਾਂ ਇਹਦਾ ਪਿਆਰਾ ਸੁਭਾਅ, ਅਕਸਰ ਲੋਕ ਨਾ ਇਹਦੇ ਦਰਵਾਜ਼ੇ ਦੇ ਉੱਤੇ ਖੜੇ ਹੀ ਰਹਿੰਦੇ ਸੀ ਕਿ ਸਾਨੂੰ ਦਾਨ ਮਿਲੇਗਾ, ਸਾਨੂੰ ਕੋਈ ਨਾ ਕੋਈ ਖੈਰ ਦੇਵੇਗਾ। ਅਕਸਰ ਲੋਕਾਂ ਨੇ ਖੜੇ ਹੀ ਰਹਿਣਾ, ਲੋੜਵੰਦਾਂ ਨੇ ਖੜੇ ਹੀ ਰਹਿਣਾ। ਦਿਖਾਉਣਾ ਪਤਾ ਕੀ, ਇਹ ਰਹੀਮ ਦਾ ਇੱਕ ਸੁਭਾਅ ਸੀ, ਜਦੋਂ ਵੀ ਕਿਸੇ ਨੂੰ ਕੁਝ ਦਿੰਦਾ ਸੀ ਨਾ, ਕੁਝ ਦਾਨ ਪੁੰਨ ਕਰਨਾ, ਤੇ ਦਾਨ ਪੁੰਨ ਕਰਨ ਲੱਗਿਆਂ ਅੱਖਾਂ ਨੀਵੀਆਂ ਰੱਖਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ
ਦੀਪ ਸਿੰਘ ਜੀ,
ਪਿਆਰ ਨਾਲ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਤੇ ਕਿਸੇ ਨੇ ਇੱਕ ਦਿਨ ਕਹਿ ਦਿੱਤਾ, ਕਹਿੰਦੇ ਰਹੀਮ ਜੀ ਜਦੋਂ ਕੋਈ ਕਿਸੇ ਨੂੰ ਕੋਈ ਚੀਜ਼ ਦਿੰਦਾ ਹੈ ਨਾ, ਉਹਦਾ ਹੱਥ ਹਮੇਸ਼ਾ ਉੱਤੇ ਹੁੰਦਾ, ਅੱਖਾਂ ਵੀ ਉੱਤੇ ਹੀ ਹੁੰਦੀਆਂ ਨੇ, ਪਰ ਇਹ ਸਮਝ ਨਹੀਂ ਆਈ ਜਦੋਂ ਤੁਸੀਂ ਕਿਸੇ ਨੂੰ ਕੁਝ ਦੇਣ ਲੱਗਦੇ ਹੋ, ਅੱਖਾਂ ਨੀਵੀਆਂ ਕਿਉਂ ਰੱਖਦੇ ਹੋ? ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਤੇ ਉਸ ਵੇਲੇ ਪਤਾ ਕੀ ਕਹਿੰਦੇ ਰਹੀਮ ਜੀ, ਕਹਿਣ ਲੱਗੇ ਅਸਲੀਅਤ ਵਿੱਚ ਦਾਤਾਂ ਦੇਣ ਵਾਲਾ ਤੇ ਪਰਮੇਸ਼ਰ ਹੈ, ਪ੍ਰਭੂ ਹੈ, ਲੋਕ ਮੇਰਾ ਨਾਮ ਲੈਂਦੇ ਨੇ। ਸੁਣਿਓ, ਅਸਲੀਅਤ ਵਿੱਚ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ, ਪ੍ਰਭੂ ਹੈ, ਲੋਕ ਮੇਰਾ ਨਾਮ ਲੈਂਦੇ ਨੇ, ਇਸ ਕਰਕੇ ਮੇਰਾ ਜਿਹੜਾ ਸਿਰ ਹੈ ਨਾ, ਮੇਰੀਆਂ ਜਿਹੜੀਆਂ ਅੱਖਾਂ ਨੇ ਨਾ, ਉਹ ਸ਼ਰਮ ਨਾਲ ਝੁੱਕ ਜਾਂਦੀਆਂ ਨੇ। ਆਖੋ ਵਾਹਿਗੁਰੂ ਜੀ,
ਵਾਹਿਗੁਰੂ ਜੀ।
ਦਾਤਾਂ ਦੇਣ ਵਾਲਾ ਤੇ ਕੋਈ ਹੋਰ ਹੈ, ਮੈਨੂੰ ਤੇ ਪਰਮੇਸ਼ਰ ਨੇ ਇੱਕ ਜ਼ਰੀਆ ਬਣਾਇਆ, ਤੇ ਜਿਹੜਾ ਜ਼ਰੀਆ ਮੈਨੂੰ ਬਣਾਇਆ ਨਾ, ਮੈਂ ਇਹਦਾ ਮਾਣ ਕਾਹਦਾ ਕਰਾਂ? ਜਦੋਂ ਲੋਕ ਮੈਨੂੰ ਸਮਝਦੇ ਨੇ ਮੈਂ ਦਾਤਾਂ ਦੇਣ ਵਾਲਾ ਦਾਤਾਂ ਵਾਂ, ਉਦੋਂ ਅਸਲੀਅਤ ਵਿੱਚ ਮੈਨੂੰ ਸ਼ਰਮ ਬੜੀ ਆਉਂਦੀ ਏ, ਤੇ ਮੈਂ ਅੱਖਾਂ ਨੀਵੀਆਂ ਕਰ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਮੇਰੀ ਬੇਨਤੀ ਏ, ਕਿਤੇ ਕੀਰਤਨ ਕਰਨ ਲੱਗੇ ਆ, ਕੀਰਤਨ ਸੁਣਨ ਲੱਗੇ ਆ, ਦਾਨ ਪੁੰਨ ਕਰਨ ਲੱਗੇ ਆ, ਕਿਸੇ ਦੀ ਮਦਦ ਕਰਨ ਲੱਗੇ ਆ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਲੱਗੇ ਆ, ਲੋੜਵੰਦਾਂ ਨੂੰ ਦਵਾਈਆਂ ਦੇਣ ਲੱਗੇ ਆ, ਕਿਸੇ ਨੂੰ ਲੰਗਰ ਛਕਾਉਣ ਲੱਗੇ ਆ, ਉਹ ਪਿਆਰਿਓ ਕਿਤੇ ਸਾਡੀ ਇਹ ਭਾਵਨਾ ਬਣ ਜੇ, ਅੱਖਾਂ ਨੀਵੀਆਂ। ਅੱਖਾਂ ਨੀਵੀਆਂ ਦਾ ਮਤਲਬ ਇਹ ਨਹੀਂ ਕਿ ਅੱਖਾਂ ਝੁਕਾ ਕੇ। ਹੁਣ ਮੈਂ ਕਥਾ ਕਰ ਰਿਹਾ, ਮੇਰੀਆਂ ਅੱਖਾਂ ਉੱਚੀਆਂ ਨੇ, ਤੁਹਾਡੇ ਦਰਸ਼ਨ ਮੈਂ ਨਾਲ ਨਾਲ ਕਰ ਰਿਹਾ। ਅੱਖਾਂ ਨੀਵੀਆਂ ਦਾ ਕੀ ਮਤਲਬ ਹੈ ਕਿ ਅੰਦਰ ਬਸ ਇਹ ਚੀਜ਼ ਹੋਵੇ ਕਿ ਗਰੀਬ ਨਿਵਾਜ, ਮੈਂ ਤੇ ਇੱਕ ਜ਼ਰੀਆ ਵਾਂ, ਜ਼ਰੀਆ ਤੇ ਤੂੰ ਇਹਨੂੰ ਵੀ ਬਣਾ ਸਕਦਾ, ਜ਼ਰੀਆ ਇਹਨੂੰ ਵੀ ਬਣਾ ਸਕਦਾ, ਜ਼ਰੀਆ ਉਹਨੂੰ ਵੀ ਬਣਾ ਸਕਦਾ, ਜ਼ਰੀਆ ਇਹਨੂੰ ਵੀ ਬਣਾ, ਕਿਹਨੂੰ ਵੀ ਤੂੰ ਜ਼ਰੀਆ ਬਣਾਣਾ। ਜ਼ਰੀਆ ਕਦੀ ਮਾਣ ਨਾ ਕਰੇ, ਜ਼ਰੀਆ ਤੇ ਬਸ ਹਰ ਵੇਲੇ ਆਹੀ ਕਵੇ, ਕਹੋ ਨਾਨਕ ਸਭ
ਤੇਰੀ ਵਡਿਆਈ,
ਸਾਰੇ ਬੋਲੋ ਕਹੋ ਨਾਨਕ ਸਭ
ਤੇਰੀ ਵਡਿਆਈ,
ਕੋਈ ਨਾ ਜਾਣੇ ਮੇਰਾ। ਬਸ ਚਰੀਆ ਕਦੀ ਮਾਣ ਨਾ ਕਰੇ, ਚਰੀਆ ਬਸ ਆਪਣੇ ਮਾਇੰਡ ਵਿੱਚ ਆਹੀ ਰੱਖੇ, ਆਹੀ ਰੱਖੇ, ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ
ਤੇਰਾ,
ਸਾਰੇ ਬੋਲੋ ਜੋ ਕਿਛ ਹੈ ਸੋ
ਤੇਰਾ,
ਜੋ ਕਿਛ ਹੈ ਸੋ
ਤੇਰਾ,
ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਬਸ ਜਰੀਆ ਹਰ ਵੇਲੇ ਆ ਰੱਖਿਆ ਖੁਦ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਔਰ ਮੈਂ ਸੱਚ ਕਹਿ ਰਿਹਾ, ਜਦੋਂ ਇੰਨੀ ਚੀਜ਼ ਰੱਖਾਂਗੇ ਨਾ ਕੀਰਤਨ ਕਰਨ ਲੱਗੇ ਆ ਕਿ ਦੰਦੇ ਆ, ਮੈਂ ਤੇ ਇੱਕ ਜਰੀਆ ਬਣਿਆ, ਚਿਹਰਾ ਮੇਰਾ ਨਜ਼ਰ ਆ ਰਿਹਾ, ਬਖਸ਼ਿਸ਼ਾਂ ਤੇਰੀਆਂ ਵਰਤ ਰਹੀਆਂ, ਮੈਂ ਕੀਰਤਨ ਸੁਣ ਰਿਹਾ ਵਾ, ਸੁਣਨ ਲੱਗਿਆ ਚੌਂਕੜਾ ਭਾਵੇਂ ਲੋਕਾਂ ਨੂੰ ਮੇਰਾ ਨਜ਼ਰ ਆ ਰਿਹਾ, ਪਰ ਭਾਇਆ ਤੇ ਤੂੰ ਹੈ ਨਾ, ਜੇ ਮੇਰਾ ਲੱਕ ਹੀ ਦੁਖਦਾ ਹੁੰਦਾ ਮੈਂ ਕਿੱਥੋਂ ਬਹਿ ਜਾਣਾ ਸੀ ਜੀ। ਆ ਚੀਜ਼ ਜਦੋਂ ਰੱਖਾਂਗੇ ਨਾ ਆਪਣੇ ਮਾਇੰਡ ਦੇ ਵਿੱਚ, ਕੀਤਾ ਹੋਇਆ ਤੇਰਾ ਥੋੜਾ ਵੀ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾਏਗਾ, ਤੇਰੀ ਕੀਤੀ ਹੋਈ ਥੋੜੀ ਘਾਲਣਾ ਵੀ ਗੁਰੂ ਸਾਹਿਬ ਅਜਾਇਆ ਨਹੀਂ ਜਾਣ ਦੇਣਗੇ, ਤੇ ਜੇ ਥੋੜੇ ਕੀਤੇ ਦਾ ਵੀ ਮਾਣ ਆ ਗਿਆ, ਜ਼ਿਆਦਾ ਕੀਤੇ ਦਾ ਵੀ ਮਾਣ ਆ ਗਿਆ, ਪਿਆਰਿਆ ਨਾ ਥੋੜਾ ਤੇ ਨਾ ਜ਼ਿਆਦਾ ਕੁਝ ਵੀ ਪ੍ਰਵਾਨ ਨਹੀਂ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ, ਫਿਰ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਇੱਕ ਬਚਨ ਮੈਂ ਹੋਰ ਸਾਂਝਾ ਕਰਨਾ, ਉਹ ਬਾਅਦ ਵਿੱਚ ਕਰਦੇ, ਪਹਿਲੇ ਆ ਉਹ ਸ਼ਬਦ ਪੜ੍ਹੀਏ। ਪਰ ਸ਼ਬਦ ਪੜ੍ਹਨ ਤੋਂ ਪਹਿਲਾਂ ਜਿਹੜਾ ਸਾਡਾ ਰੋਜ਼ ਦਾ ਮੋਟਿਵ ਹੈ, ਜਿਹੜਾ ਰੋਜ਼ ਦਾ ਨਿਸ਼ਾਨਾ ਹੈ, ਉਹਨੂੰ ਦੁਹਰਾਲੋ ਇੱਕ ਵਾਰੀ। ਆਖੋ ਆਪ ਸਵਰੋ ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ
ਸਵਰ ਜਾਏਗਾ।
ਪਿਆਰ ਨਾਲ ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਫਰੀਦਕੋਟ ਤੋਂ ਵੀ ਸੰਗਤਾਂ ਪਹੁੰਚ ਗਈਆਂ ਨੇ, ਹੋਰ ਵੀ ਜਿੱਥੋਂ ਜਿੱਥੋਂ ਮੈਨੂੰ ਮਿਲ ਕੇ ਜਾਂਦੇ ਹੀ ਹੋ ਤੁਸੀਂ ਰੁਟੀਨ ਨਾਲ, ਤੇ ਦਰਸ਼ਨ ਆਪ ਜੀ ਕਿਰਪਾ ਕਰਕੇ ਦੇ ਕੇ ਜਾਇਓ। ਪਰਿਵਾਰਕ ਮੈਂਬਰ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਦਾ, ਮੈਂ ਕਿਤੇ ਨਹੀਂ ਕਾਹਲਾ ਪੈਂਦਾ ਜਦੋਂ ਸਮਾਗਮ ਹੋਵੇ। ਦੋ ਘੰਟੇ ਲੱਗ ਜਾਣ, ਭਾਵੇਂ ਘੰਟਾ ਲੱਗ ਜਾਏ, ਤਿੰਨ ਘੰਟੇ ਲੱਗ ਜਾਣ, ਤੁਹਾਡੇ ਲਈ ਬੈਠੇ ਗੁਰੂ ਜੀ ਦੀ ਕਿਰਪਾ ਨਾਲ। ਤੇ ਆਓ ਪਹਿਲੇ ਸ਼ਬਦ ਪੜ੍ਹਨਾ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ 955 ਅੰਗ ਦੇ ਉੱਤੇ ਦਰਜ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਦ ਮੈਂ ਜੰਤ ਉਪਾਇਨ ਤਿੰਨਾਂ ਪੇ ਰੋਜ਼ੀ ਦੇ। ਆਓ ਬੜੇ ਪਿਆਰ ਵਿੱਚ ਸਿੱਧੀ ਜੀ ਲੈ ਜੇ ਆਪਾਂ ਕੀਰਤਨ ਕਰਦੇ, ਸਭ ਨੂੰ ਪਤਾ ਹੈ, ਤੇ ਸਾਰੇ ਪਰਿਵਾਰਕ ਮੈਂਬਰ ਮੇਰੇ ਨਾਲ ਨਾਲ ਬੋਲੇ ਹੋ। ਤੇ ਬੇਨਤੀ ਮੈਂ ਕਰਦੇ ਹਾਂ ਜਿਹੜੇ ਘਰਾਂ 'ਚ ਬਹਿ ਕੇ ਸੁਣ ਰਹੇ ਹੋ, ਸਾਡਾ ਜਿਹੜਾ ਚੈਨਲ ਹੈ ਭਾਈ ਅਮਨਦੀਪ ਸਿੰਘ ਦੀ ਓਫੀਸ਼ੀਅਲ ਚੈਨਲ, ਜੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ। ਇਹ ਪ੍ਰੋਗਰਾਮ ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕੇ ਆ, 5-5-10 ਦਾ ਥਾਵਾਂ ਤੇ ਸ਼ੇਅਰ ਕਰੋ, ਤੇ ਅੱਗੋਂ ਉਹਨਾਂ ਨੂੰ ਵੀ ਮੈਸੇਜ ਕਰੋ ਕਿ ਤੁਸੀਂ ਵੀ 5-5-10 ਥਾਵਾਂ ਤੇ ਲਿੰਕ ਸ਼ੇਅਰ ਕਰ ਦਿਓ, ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਤੇ ਇੱਕ ਮੈਂ ਚੱਲਦੇ ਕੀਰਤਨ ਵਿੱਚ ਹੀ ਬੇਨਤੀ ਕਰਦਾ ਜਾਵਾਂ, ਤੁਹਾਨੂੰ ਖੁਸ਼ੀ ਵੀ ਹੋਏਗੀ, ਮੈਂ ਅਨਾਊਂਸਮੈਂਟ ਕੀਤੀ ਸੀ 11 ਤਰੀਕ ਨੂੰ ਜਦੋਂ ਰਹਿਣ ਸੁਭਾਈ ਸੀ, ਅਗਲੀ ਰਹਿਣ ਸੁਭਾਈ ਹੋਏਗੀ 10 ਸਤੰਬਰ, ਪਰ ਮੈਂ ਪਿਤਾ ਜੀ ਦੀ ਹਜ਼ੂਰੀ 'ਚ ਕਹਿ ਰਿਹਾ, ਤਕਰੀਬਨ 400-500 ਮੈਸੇਜ ਸਾਨੂੰ ਆ ਗਿਆ ਕਿ ਇੰਨੀ ਬਿੱਥ ਨਾ ਪਾਓ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਏਡੀ ਲੰਬੀ ਬਿੱਥ ਨਹੀਂ, ਕਈਆਂ ਦੇ ਇੱਥੋਂ ਤੱਕ ਆਏ ਜੀ ਹਰ ਮਹੀਨੇ ਕਰਿਆ ਕਰੋ, ਮੈਂ ਕਿਹਾ ਹਰ ਮਹੀਨੇ ਨਹੀਂ, ਚਲੋ ਸੰਗਤ ਦਾ ਹੁਕਮ ਮੰਨਦੇ ਇੱਕ ਮਹੀਨਾ ਛੱਡ ਕੇ ਕਰ ਲਿਆ ਕਰਾਂਗੇ। ਹੁਣ 11 ਜੂਨ ਨੂੰ ਹੋਈ ਸੀ ਰਹਿਣ ਸਭਾਈ, ਅਨਾਊਂਸਮੈਂਟ ਮੈਂ ਕੀਤੀ ਸੀ 10 ਸਤੰਬਰ, ਪਰ ਉਹ 10 ਸਤੰਬਰ ਨਹੀਂ ਹੋਏਗਾ ਪ੍ਰੋਗਰਾਮ, ਉਹ 13 ਅਗਸਤ ਹੋਏਗਾ। ਇੱਕ ਮਹੀਨਾ ਲਾ ਦਿਓ ਫਿਰ ਜਗਾਰਾ। ਤੇਰਾਂ ਅਗਸਤ ਆਪਣੇ ਹਿਰਦਿਆਂ ਤੇ ਲਿਖ ਲੈਣੀ, ਜੋ 13 ਅਗਸਤ ਨੂੰ ਅਗਲੀ ਨੈਣ ਸਭਾਈ ਦਾ ਪ੍ਰੋਗਰਾਮ ਹੋਏਗਾ। ਔਰ ਪ੍ਰਤੱਖ ਬਹਿੰਦੇ ਨੇ, ਜਿਵੇਂ ਅੱਜ ਬੈਠਾ ਨਾ ਆ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬੀਬੀ ਕੌਲਾਂ ਜੀ ਨਾਲ ਭਗਤ ਪਿਆਰੇ ਚੌਂਕੜਾ ਮਾਰ ਕੇ ਬੈਠੇ ਨੇ, ਤੇ ਪਿਆਰੇ ਉਹ ਫਿਰ ਉਸ ਦਿਨ ਵੀ ਪ੍ਰਤੱਖ ਸਭ ਦੀਆਂ ਝੋਲੀਆਂ ਭਰੀਆਂ ਨੇ ਬਾਪੂ ਜੀ ਨੇ ਪ੍ਰਤੱਖ। ਜੇ ਮੈਂ ਤੁਹਾਨੂੰ ਮੈਸੇਜ ਸੰਗਤਾਂ ਦੇ ਵਿਖਾਵਾਂ ਨਾ, ਉਹ ਕਈ ਵਾਰੀ ਹਉਮੈ ਆਉਣ ਦਾ ਅੰਦਰ ਡਰ ਹੁੰਦਾ ਹੈ, ਜਿਵੇਂ ਸਾਨੂੰ ਫੋਨ ਆਉਂਦੇ, ਮੈਸੇਜ ਆਉਂਦੇ, ਜਿਵੇਂ ਸੰਗਤਾਂ ਮਿਲਦੀਆਂ, ਆਹ ਕਾਰਜ ਨਹੀਂ ਸੀ ਬਣਦਾ, ਆਹ ਰਾਸ ਹੋ ਗਿਆ, ਇੱਦਾਂ ਬਾਪੂ ਜੀ ਨੇ ਕਿਰਪਾ ਕਰਤੀ, ਆਹ ਮਿਹਰ ਕਰਤੀ, ਤੇ ਬਸ ਇਹ 13 ਅਗਸਤ ਹੁਣ ਭੁੱਲਣੀ ਨਹੀਂ, ਆਪਣੇ ਆਪਣੇ ਦਿਲਾਂ ਤੇ ਨੋਟ ਕਰ ਲੈਣੇ, 13 ਅਗਸਤ ਨੂੰ ਜੋ ਰਹਿਣ ਸਭਾਈ ਦਾ ਸਮਾਗਮ ਹੋਏਗਾ। ਤੁਹਾਡੇ ਇੰਨੇ ਮੈਸੇਜ ਪਹੁੰਚੇ, ਫਿਰ ਤੁਹਾਡੇ ਪਿਆਰ ਕਰਕੇ ਮੈਨੂੰ 1 ਮਹੀਨਾ ਉਹ ਪ੍ਰੋਗਰਾਮ ਪਹਿਲੇ ਕਰਨਾ ਪੈ ਰਿਹਾ, ਮਹਾਰਾਜ ਜੀ ਦੀ ਕਿਰਪਾ ਨਾਲ। ਇਹ ਚੀਜ਼ ਦਾ ਖਿਆਲ ਰੱਖਿਓ ਸਾਰੇ, ਆਓ ਬੜੇ ਪਿਆਰ ਚ ਸਾਰੀ ਸੰਗਤ, ਕੋਈ ਰਸਨਾ ਮੰਝੀ ਨਾ ਰਹੇ, ਬੜੇ ਪਿਆਰ ਨਾਲ ਹਾਜ਼ਰੀ ਲਾਇਓ ਜੀ। ਇੱਧਰ ਜਗ੍ਹਾ ਹੈ ਨਹੀਂ ਹੁਣ ਬਿਲਕੁਲ ਬਾਹਰ ਵੀ, ਇੱਧਰ ਵੀ ਸੱਦ ਸਕਦੇ ਹੋ, ਇੱਧਰ ਭਾਵੇਂ ਬਾਹਰ ਬਹਿ ਜਾਓ, ਜਿੱਥੇ ਜਿੱਥੇ ਥਾਂ ਮਿਲ ਰਹੀ ਬੈਠਣ ਦੀ ਕਿਰਪਾਲਤਾ ਕਰਿਓ, ਕਰਿਓ ਕਿਰਪਾ ਪਿਆਰ ਨਾਲ।
ਮਤ ਕਰੋ ਚਿੰਤਾ, ਮਤ ਕਰੋ ਨਾਨਕ ਚਿੰਤਾ, ਮਤ ਕਰੋ। ਮਤ ਕਰੋ ਚਿੰਤਾ, ਮਤ ਕਰੋ, ਮਤ ਕਰੋ ਚਿੰਤਾ, ਮਤ ਕਰੋ ਨਾਨਕ ਚਿੰਤਾ, ਮਤ ਕਰੋ
ਸਾਰੇ।
ਮਤ ਕਰੋ
ਉਪਾਇਨ ਤੇਨਾ
ਜਿਨ ਕਰਤੇ ਕਰਨਾ ਕੀਆ
ਚਿੰਤਾ ਨਾ ਕਰ ਚਿੰਤਨ ਕਰ ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰਿਜਕ ਦੇ ਸਕਦਾ ਤੈਨੂੰ ਭੁੱਖਾ ਨਹੀਂ ਮਾਰੇਗਾ ਕਹਿੰਦੇ ਨਾਲ ਆ ਜਿਹੜਾ 20 ਤਰੀਕ ਨੂੰ ਆਉਂਦੇ ਆ ਇਹ ਗੁਰੂ ਬਾਬਾ ਨਾਨਕ ਜੀ ਨੇ ਜਿਹੜਾ 20 ਦਾ ਲੰਗਰ ਸ਼ੁਰੂ ਕੀਤਾ ਨਾ ਉਹਨੂੰ ਸਮਰਪਿਤ ਕਰਕੇ ਰੱਖਦੇ ਆ ਸ਼ੁਕਰਾਨਾ ਸਮਾਗਮ ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਮੰਨੋਗੇ ਭਲਾ ਨਹੀਂ ਮੰਨੋਗੇ ਤਾਂ ਵੀ ਭਲਾ ਮੰਨ ਲੈਣਾ ਪਤਾ ਮੇਰੀ ਬੇਨਤੀ ਇਹ ਜਿਹੜਾ 20 ਤਰੀਕ ਨੂੰ ਅਸੀਂ ਆਉਂਦੇ ਹਾਂ ਨਾ ਤੁਸੀਂ ਇਹ 20 ਤਰੀਕ ਆਉਣ ਦੀ ਰੁਟੀਨ ਪੁਗਾਈ ਜਾਇਓ ਸੱਚ ਕਹਿ ਰਹੇ ਹਾਂ ਗੁਰੂ ਰਾਮਦਾਸ ਤੁਹਾਡੇ ਘਰ ਦੇ ਵਿੱਚ ਲੰਗਰਾਂ ਦੀ ਕਦੀ ਤੋਟ ਨਹੀਂ ਜੀ ਆਉਣ ਦੇਣਗੇ ਕਿਉਂਕਿ ਇਹ ਬਾਪੂ ਜੀ ਦੇ ਲੰਗਰਾਂ ਨੂੰ ਸਮਰਪਿਤ ਕਰਕੇ ਤਰੀਕ ਰੱਖੀ ਹੈ ਔਰ ਜੋ ਜੋ ਵੀ ਤੁਸੀਂ ਫਰੇਮ ਚ ਕਹਿੰਦੇ ਹੋ ਨਾ ਬਾਪੂ ਸਹੀਆਂ ਮਰ ਜਾਂਦਾ ਬਸ ਗੱਲ ਹੋਵੇ ਗੁਰਮਤ ਅਨੁਸਾਰ ਗੁਰਮਤ ਦੇ ਅਨੁਕੂਲ ਹੋਵੇ ਉਲਟ ਨਾ ਹੋਵੇ ਜੀ ਮੰਗ ਜਾਇਜ਼ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਜੀ ਲੋਭ ਵੀ ਨਾ ਹੋਵੇ ਪਰ ਬਾਪੂ ਸਹੀਆਂ ਮਰ ਹੀ ਜਾਂਦਾ ਮਰ ਹੀ ਜਾਂਦਾ ਆਹ ਮੇਰੇ ਬੱਚੇ ਆਹ ਚਾਹੀਦਾ ਆਹ ਲਾ ਭੈਣ ਆਹ ਦੇ ਕਿੰਨੀਆਂ ਮੈਂ ਭੈਣਾਂ ਕਿੰਨੇ ਵੀਰ ਤੁਹਾਨੂੰ ਬੁਲਾ ਸਕਦਾ ਪ੍ਰਤੱਖ ਵਰਤ ਰਹੇ ਨੇ ਸਤਿਗੁਰੂ ਤੇ ਫਿਰ ਚਿੰਤਾ ਕਾਹਦੀ ਚਿੰਤਾ ਵੀ ਉਹ ਕਰੇ ਨਾ ਜਿਹਦਾ ਬਾਪੂ ਛੋਟਾ ਹੈ ਸਾਡਾ ਤੇ ਬਾਪ ਹੀ ਬੜਾ ਵੱਡਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਸਾਡਾ ਤੇ ਬਾਪੂ ਬੜਾ ਵੱਡਾ ਬੜਾ ਵੱਡਾ ਕਿਵੇਂ ਕਹਿ ਰਹੇ ਸਾਹਿਬ
ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸਥ ਤਿਸ ਤਿਸ ਦੇ ਪਾਲ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਸੋ ਕਰਤਾ ਚਿੰਤਾ ਕਰੇ ਸੋ ਕਰਤਾ ਚਿੰਤਾ ਕਰੇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ
ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ ਚਿੰਤਨ ਕਰ ਚਿੰਤਨ
ना कर चिंत चिंता के करते हर देवे जल थल चिंता सब ते अचिंत दान दे प्रभ मेरा अचिंत दान दे प्रभ मेरा विच पाथर कीट पखानी है ना कर चिंत चिंता है करते चिंता है करते मत करो
ਸਭ ਦੀਆਂ ਧਿਆਨ ਗੁਰੂ ਰਾਮਦਾਸ ਦੇ ਚਰਨਾਂ ਚ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ
ਦੀਪ ਸਿੰਘ ਜੀ।
ਚਿੰਤਾ ਤੇ ਤਨਾਵ, ਚਿੰਤਾ ਤੇ ਤਨਾਵ ਪੰਛੀ ਦੀ ਤਰ੍ਹਾਂ ਹੁੰਦੇ ਨੇ। ਅਸੀਂ ਇਹਨਾਂ ਦੋਨਾਂ ਨੂੰ ਆਪਣੇ ਇਰਦ ਗਿਰਦ ਉੱਡਣ ਤੋਂ ਰੋਕ ਨਹੀਂ ਸਕਦੇ। ਕਿਤੋਂ ਨਾ ਕਿਤੋਂ ਚਿੰਤਾ ਕਈ ਵਾਰੀ ਘੇਰਾ ਪਾਈ ਲੈਂਦੀ ਹੈ। ਸੁਣਿਓ ਧਿਆਨ ਨਾਲ, ਚਿੰਤਾ ਤੇ ਤਨਾਵ ਦੋਵੇਂ ਪੰਛੀ ਦੀ ਤਰ੍ਹਾਂ ਹੁੰਦੇ ਨੇ ਪਿਆਰਿਓ। ਇਹਨਾਂ ਨੂੰ ਅਸੀਂ ਆਪਣੇ ਇਰਦ ਗਿਰਦ ਉੱਡਣ ਤੋਂ ਰੋਕ ਨਹੀਂ ਸਕਦੇ, ਪਰ ਆਪਣੇ ਮਨ ਵਿੱਚ ਘਰ ਬਣਾਉਣ ਤੋਂ ਜ਼ਰੂਰ ਰੋਕ ਸਕਦੇ ਹਾਂ ਕਿ ਇਹ ਚਿੰਤਾ ਇਹ ਤਨਾਵ ਸਾਡੇ ਮਨ ਦੇ ਵਿੱਚ ਘਰ ਨਾ ਬਣਾਵੇ, ਘਰ ਨਾ ਬਣੇ ਇਹਨਾਂ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਚਿੰਤਾ ਤੇ ਤਨਾਵ ਸਾਡੇ ਮਨ ਦੇ ਵਿੱਚ ਘਰ ਨਾ ਬਣਾਓ, ਇਹ ਮੇਰੀ ਬੇਨਤੀ ਹੈ। ਬੰਦੇ ਨੂੰ ਬੜੀ ਕਈ ਵਾਰੀ ਚਿੰਤਾ ਲੱਗ ਜਾਂਦੀ, ਕਈ ਤਰ੍ਹਾਂ ਦੀਆਂ ਚਿੰਤਾ ਮਨ ਹੈ, ਕਈ ਤਰ੍ਹਾਂ ਦੀਆਂ। ਕਿਤੇ ਚਿੰਤਾ ਲੱਗਦੀ ਹੈ ਫਲਾਣੇ ਕੋਲੋਂ ਮੈਂ ਕਰਜ਼ਾ ਚੁੱਕਿਆ ਸੀ ਮੁੜੇਗਾ ਕਿਵੇਂ, ਲੱਗ ਜਾਂਦੀ ਨਾ ਚਿੰਤਾ। ਕਈ ਵਾਰੀ ਚਿੰਤਾ ਲੱਗ ਜਾਂਦੀ ਹੈ ਮੇਰੇ ਪੁੱਤਰ ਦੀ ਨੌਕਰੀ ਨਹੀਂ ਲੱਗ ਰਹੀ। ਆਖੋ ਵਾਹਿਗੁਰੂ ਜੀ, ਚੰਗੀ ਨੌਕਰੀ ਲੱਗ ਜੇ। ਕਈ ਵਾਰੀ ਚਿੰਤਾ ਲੱਗ ਜਾਂਦੀ ਹੈ ਅੱਜ 8 ਸਾਲ ਹੋ ਗਏ ਮੇਰਾ ਪੁੱਤ ਬਾਹਰ ਗਿਆ ਪਰ ਪੱਕਾ ਨਹੀਂ ਹੋ ਰਿਹਾ, PR ਨਹੀਂ ਆ ਰਹੀ, ਚਿੰਤਾ ਹੀ ਲੱਗ ਗਈ। ਕਈ ਵਾਰੀ ਚਿੰਤਾ ਲੱਗ ਜਾਂਦੀ ਹੈ ਘਰ ਚ ਗਰੀਬੀ ਬੜੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਚਿੰਤਾ ਲੱਗਦੀ ਹੈ ਕਿ ਮੇਰੇ ਨਾਲ ਮੁਹੱਬਤ ਕਰਨ ਵਾਲੇ ਵੀ ਬੜੇ ਨੇ ਪਰ ਕਈ ਈਰਖਾ ਕਰਨ ਵਾਲੇ ਵੀ ਨੇ। ਬੜੀਆਂ ਚਿੰਤਾਵਾਂ ਲੱਗ ਜਾਂਦੀਆਂ ਬੰਦੇ ਨੂੰ, ਪਰ ਇੱਕ ਕੰਮ ਅੱਜ ਕਰਨਾ ਆਪਾਂ। ਗੁਰੂ ਰਾਮਦਾਸ ਬਾਪੂ ਜੀ ਕਹਿੰਦੇ ਚਿੰਤਾ ਛੱਡ ਦੇ, ਤੂੰ ਆਇਆ ਨਾ। ਆ ਗੁਰੂ ਹਰਗੋਬਿੰਦ ਪਾਤਸ਼ਾਹ ਕਹਿ ਰਹੇ ਨੇ ਤੂੰ ਚਿੰਤਾਵਾਂ ਇੱਥੇ ਛੱਡ ਜਾ। ਮਹਾਰਾਜ ਚਿੰਤਾਵਾਂ ਛੱਡਣੀਆਂ ਚਾਹੁੰਦਾ ਪਰ ਛੱਡੀਆਂ ਹੀ ਨਹੀਂ ਜਾਂਦੀਆਂ, ਇਹਦਾ ਹੱਲ ਵੀ ਦੱਸ ਦਿਓ। ਮਹਾਰਾਜ ਕਹਿੰਦੇ ਚਿੰਤਾਵਾਂ ਛੱਡ ਕੇ ਨਾ ਚਿੰਤਾ ਛੱਡ ਕੇ ਚਿੰਤਨ ਸ਼ੁਰੂ ਕਰ ਦੇ। ਚਿੰਤਨ ਇੱਕ ਪਾਠ ਕਰਦਾ ਨਾ ਸੁਖਮਨੀ ਸਾਹਿਬ, ਇੱਕ ਹੋਰ ਵਧਾ ਦੇ। ਪੰਜ ਕਰਦੇ ਜਪਜੀਤ ਸਾਹਿਬ ਪੰਜ ਹੋਰ ਵਧਾ ਦੇ। ਅੰਮ੍ਰਿਤ ਵੇਲੇ ਉੱਠ ਕੇ ਦੋ ਢਾਈ ਘੰਟੇ ਗੁਰੂ ਦੇ ਲੇਖੇ ਲਾਉਣਾ ਹੈ ਨਾ, ਸਾਰੀ ਦਿਹਾੜੀ ਚ ਕੁਝ ਤੂੰ ਪਿਤਾ ਨੂੰ ਯਾਦ ਨਹੀਂ ਕਰਦਾ, ਕੋਸ਼ਿਸ਼ ਕਰ ਦੋ ਘੰਟੇ ਦਾ ਨੇਮ ਹੋਰ ਵਧਾ ਦੇ। ਆਖੋ ਵਾਹਿਗੁਰੂ ਜੀ, ਕੱਢ ਸਕਦੇ ਹਾਂ ਤੂੰ ਟਾਈਮ, ਇਹ ਨਹੀਂ ਅਸੀਂ ਟਾਈਮ ਨਹੀਂ ਕੱਢ ਸਕਦੇ, ਕੱਢ ਸਕਦੇ ਹਾਂ। ਮੈਂ ਜਿਵੇਂ ਪਹਿਲੇ ਕਿਹਾ ਫਾਲਤੂ ਕੰਮਾਂ ਲਈ ਕੱਢ ਲੈਂਦੇ ਹਾਂ ਤੇ ਕੰਮ ਲਈ ਕੱਢਣਾ ਫਿਰ ਔਖਾ ਨਹੀਂ, ਬਸ ਧਿਆਨ ਥੋੜਾ ਜਿਹਾ ਲਾਉਣ ਦੀ ਗੱਲ ਹੈ। ਮਹਾਰਾਜ ਕਹਿੰਦੇ ਇੱਕ ਕੰਮ ਕਰ, ਪਾਤਸ਼ਾਹ ਸਾਈਂ ਦੱਸੋ, ਹੱਥ ਜੋੜੋ ਹਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ, ਆਹ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ, ਮਹਾਰਾਜ ਦੱਸੋ ਮੇਰੀਆਂ ਚਿੰਤਾਵਾਂ ਖਤਮ ਹੋ ਜਾਣ, ਤੈਨੂੰ ਕਰਨਾ ਕੀ ਪਏਗਾ? ਮਹਾਰਾਜ ਕਹਿੰਦੇ ਚਿੰਤਾ ਛੱਡ ਕੇ ਤੂੰ ਚਿੰਤਨ ਕਰਨ ਲੱਗ ਪੈ। ਜਦੋਂ ਤੂੰ ਚਿੰਤਾ ਛੱਡ ਕੇ ਚਿੰਤਨ ਕਰਨ ਲੱਗ ਪਏਗਾ ਨਾ, ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਮੈਂ ਆਪਣੀ ਝੋਲੀ ਚ ਪਵਾੜਾਂਗਾ।
ਬੋਲੇ ਸੋਨਿਆਲ
ਸਤ,
ਤੂੰ ਚਿੰਤਾ ਨਾ ਕਰ, ਚਿੰਤਨ ਕਰ, ਇਰਦ ਗਿਰਦ ਘੁੰਮਦੀਆਂ ਘੁੰਮਣ ਦੇ, ਪਰ ਆਪਣੇ ਅੰਦਰ ਖਾਨਾ ਨਾ ਬਣਨ ਦੇ, ਇਹਨਾਂ ਦਾ ਘਰ ਨਾ ਬਣਨ ਦੇ, ਤੇ ਘਰ ਇਹਨਾਂ ਦਾ ਤੇਰੇ ਅੰਦਰ ਨਾ ਬਣੇ। ਇੱਕੋ ਚੀਜ਼ ਇਸ ਚੀਜ਼ ਨੂੰ ਰੋਕ ਸਕਦੀ, ਉਹ ਹੈ ਨਿਤਨੇਮ, ਬੰਦਗੀ ਦਾ ਪਹਿਰਾ। ਤੇ ਜੇ ਬੰਦਗੀ ਨਹੀਂ ਨਾ ਹੁੰਦੀ ਤੇ ਫਿਰ ਮਹਾਰਾਜ ਆਪ ਗੁਰੂ ਪਿਤਾ ਦੇ ਦਰ ਤੇ ਕਰਨ ਕੀ ਆਏ? ਮੰਗਣੀ ਆ, ਮੰਗਦੇ ਹਾਂ ਆਪਾਂ, ਇਹਦੇ ਚ ਤਾਂ ਦਾਵਾ ਹੈ ਹੀ ਕੋਈ ਨੀ ਕਿ ਅਸੀਂ ਕੁਝ ਬਣ ਗਏ। ਮੰਗਦੇ ਹਾਂ ਆਪਾਂ, ਮੰਗਣ ਆਏ ਆ, ਪਿਤਾ ਜੀ ਕਿਰਪਾ ਦਾ ਖਾਤਾ ਖੋਲ ਦਿਓ, ਮੈਂ ਗਰੀਬ ਦੀ ਝੋੜੀ ਚ ਬੰਦਗੀ ਦਾ ਪਟਾ ਵੀ ਆਪੇ ਪਾ ਦਿਓ, ਬੰਦਗੀ ਦਾ ਤੌਕ ਮੇਰੇ ਗਲੇ ਵਿੱਚ, ਬੰਦਗੀ ਦਾ ਪਟਾ ਮੇਰੇ ਗਲੇ ਚ ਵੀ ਪਾ ਦਿਓ ਜੀ। ਸਾਰੀਆਂ ਉਹ ਦਾਤਾਂ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਹਰ ਗੱਲ ਨੂੰ ਪੋਜ਼ਿਟਿਵ ਸੋਚੋ, ਹਰ ਗੱਲ ਨੂੰ। ਕਈ ਵਾਰੀ ਬੰਦਾ ਸੋਚਦਾ ਹੈ ਨਾ ਕਿ ਮੇਰੇ ਨਾਲ ਫਲਾਣੇ ਨਫ਼ਰਤ ਕਰਨ ਲੱਗ ਪਏ ਨੇ, ਫਲਾਣਾ ਬੰਦਾ ਉਹ ਮੇਰੇ ਨਾਲ ਨਫ਼ਰਤ ਕਰਨ ਲੱਗ ਪਿਆ, ਇਹ ਨਾ ਕਦੀ ਸੋਚੋ। ਜੇ 5% ਨਫ਼ਰਤ ਕਰ ਰਹੇ ਨੇ, 95 ਜਿਹੜੇ ਪਿਆਰ ਕਰ ਰਹੇ ਉਹਨਾਂ ਵੱਲ ਵੇਖ, ਚਿੰਤਾ ਫਿਰ ਹਟੇਗੀ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਇਹ ਨਾ ਵੇਖ 5-7% ਹੋ ਜੇ ਨੇ ਜਿਹੜਾ ਮੇਰਾ ਬੁਰਾ ਚਾਹੁੰਦੇ ਨੇ, ਇਹ ਵੇਖ ਜਿਹੜੇ 95% ਦੇ ਨੇ ਰਾਤ ਤੇਰੀ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਜੀ। ਹਰ ਚੀਜ਼ ਪੋਜ਼ਿਟਿਵ ਸੋਚ, ਚਿੰਤਾ ਨੂੰ ਦੂਰ ਕਰ, ਰੱਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਔਰ ਸੱਚੀ ਗੱਲ, ਜਿਹੜੇ ਲੋਕ ਚਿੰਤਾ ਨਾਲ ਲੜਨਾ ਨਹੀਂ ਜਾਣਦੇ, ਉਹ ਜਵਾਨੀ ਵਿੱਚ ਜਿਉਂਦਿਆਂ ਜੀ ਮਰ ਜਾਂਦੇ ਨੇ। ਸੱਚੀ ਗੱਲ ਏ, ਜਵਾਨੀ ਵਿੱਚ ਜਿਉਂਦਿਆਂ ਜੀ ਹੀ ਮਰ ਜਾਂਦੇ ਨੇ। ਚਿੰਤਾ ਓਨੀ ਕਰੋ ਕਿ ਕੰਮ ਹੋ ਜਾਏ, ਇੰਨੀ ਨਾ ਕਰੋ ਕਿ ਤੁਹਾਡਾ ਕੰਮ ਹੀ ਖਤਮ ਹੋ ਜਾਏ। ਇੰਨੀ ਚਿੰਤਾ ਨਾ ਕਰੋ, ਦਿਮਾਗ ਤੇ ਇੰਨਾ ਬੋਝ ਨਾ ਪਾਇਆ ਕਰੋ ਕਿਸੇ ਗੱਲ ਦਾ। ਮੈਂ ਹੈਰਾਨ ਹੁੰਦਾ, ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਗੁਰੂ ਗੋਬਿੰਦ ਸਿੰਘ ਬਾਪੂ ਜੀ ਤੋਂ ਵੱਡਾ ਤੇ ਹੋਰ ਕੋਈ ਨਹੀਂ ਨਾ ਜੀ। ਦੇਖੋ ਮਾਲਕ ਨੇ ਸਾਨੂੰ ਸਿਖਾਇਆ, ਸਾਨੂੰ। ਮੈਂ ਹੈਰਾਨ ਹੁੰਦਾ ਕਈ ਵਾਰੀ, ਆਨੰਦਪੁਰ ਸਾਹਿਬ ਛੱਡਣਾ ਪਿਆ ਕੋਈ ਛੋਟੀ ਗੱਲ ਥੋੜੀ ਹੈ? 4 ਸਾਹਿਬਜ਼ਾਦੇ ਸ਼ਹੀਦ ਹੋਏ ਕੋਈ ਛੋਟੀ ਗੱਲ ਥੋੜੀ ਹੈ ਜੀ? ਕਿੰਨੇ ਕਿੰਨੇ ਪਿਆਰੇ ਸਿੰਘ ਸ਼ਹੀਦੀਆਂ ਪਾਵੇ ਕੋਈ ਛੋਟੀ ਗੱਲ ਥੋੜੀ। ਇੱਕ ਵਕਤ ਓਏ ਨੀਲਾ ਘੋੜਾ ਚਰਨਾਂ ਦੇ ਵਿੱਚ ਸੋਹਣਾ ਜੋੜਾ, ਇੱਕ ਵੇਲਾ ਉਹ ਨਾ ਸਿਰ ਤੇ ਤਾਜ ਨਾ ਹੱਥ ਵਿੱਚ ਬਾਜ, ਢੀਮ ਦਾ ਸਰਾਣਾ, ਇੱਕ ਵੇਲਾ ਉਹ ਮਖਮਲੀ ਗੱਦੇ ਨੇ, ਇੱਕ ਵੇਲਾ ਉਹ ਮਾਛੀ ਵਾੜੇ ਦੇ ਜੰਗਲਾਂ ਵਿੱਚ ਢੀਮ ਦਾ ਸਰਾਣਾ। ਮਹਾਰਾਜ ਨੇ ਚਿੰਤਾ ਥੋੜੀ ਕੀਤੀ, ਉਹ ਤਾਂ ਰੱਬ ਸੀ, ਪਰ ਸਿੱਖਣਾ ਵੀ ਤੇ ਅਸੀਂ ਉਹਨਾਂ ਕੋਲੋਂ ਹੀ ਇਹਨਾਂ, ਪਰਚਾ ਨਾ ਪਵੇ ਪਰ ਸਿੱਖਣਾ ਵੀ ਅਸੀਂ ਉਹਨਾਂ ਕੋਲੋਂ ਹੀ ਹੈ, ਉਹਨਾਂ ਕੋਲੋਂ। ਮੈਂ ਕਈ ਵਾਰੀ ਹੈਰਾਨ ਹੁੰਦਾ, ਐਵੇਂ ਬਿਨਾਂ ਵਜ੍ਹਾ ਤੋਂ ਕਈ ਵਾਰੀ ਅਸੀਂ ਟੈਨਸ਼ਨ ਲਈ ਹੁੰਦੀ ਬਿਨਾਂ ਵਜ੍ਹਾ ਤੋਂ। ਮੈਨੂੰ 3 ਦਿਨ ਪਹਿਲੇ ਨਾ ਇੰਗਲੈਂਡ ਤੋਂ ਫੋਨ ਆਇਆ ਜੀ, ਅਸੀਂ ਬੜੇ ਦੁਖੀ ਆ। ਅਮਰੀਕਾ ਤੋਂ ਆਇਆ, ਉਹਨਾਂ ਦਾ ਵੀ ਇਹੋ ਹੀ ਲਫ਼ਜ਼, ਇੰਗਲੈਂਡ ਵਾਲਿਆਂ ਦੇ ਵੀ ਇਹੋ ਹੀ ਲਫ਼ਜ਼, ਅਸੀਂ ਬੜੇ ਦੁਖੀ ਆ। ਮੈਂ ਕਿਹਾ ਕੀ ਹੋਇਆ ਜੀ? ਇੱਥੇ ਆ ਗਏ ਪਰ ਪੱਕੇ ਨਹੀਂ ਹੋ ਰਹੇ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਇੱਥੇ ਆ ਕੇ ਵੀ ਨਾ ਟੈਨਸ਼ਨ ਜੀ ਲੱਗੀ ਰਹਿੰਦੀ ਹੈ, ਤੇ ਮੇਰੇ ਕੋਲੋਂ ਰਿਹਾ ਨਹੀਂ ਗਿਆ। ਮੈਂ ਕਿਹਾ ਇੰਗਲੈਂਡ ਤੁਸੀਂ ਪਹੁੰਚ ਗਏ ਦਾ ਸ਼ੁਕਰਾਨਾ ਤੇ ਕਰੋ, ਜਿੰਨੇ ਇੰਗਲੈਂਡ ਪਹੁੰਚਾ ਦਿੱਤਾ, ਜਿੰਨੇ ਅਮਰੀਕਾ ਪਹੁੰਚਾ ਦਿੱਤਾ, ਕੰਮ ਵੀ ਲਵਾ ਦੇਗਾ, PR ਵੀ ਦਵਾ ਦੇਗਾ, ਮੈਂ ਕਿਹਾ ਜੇ ਇੱਥੇ ਆ ਕੇ ਵੀ ਚਿੰਤਾ ਕਰੀ ਜਾਓਗੇ ਨਾ, ਟੈਨਸ਼ਨਾਂ ਦਿਮਾਗ ਤੇ ਰੱਖੋਗੇ, ਫਿਰ ਅੱਗੇ ਤੇ ਸਮੁੰਦਰ ਹੀ ਹੈ. ਆਖੋ ਵਾਹਿਗੁਰੂ ਜੀ, ਇੰਨੀ ਦੂਰ ਪਹੁੰਚ ਕੇ ਵੀ ਬਸ ਇੱਕੋ ਹੀ ਚੀਜ਼, ਚਿੰਤਾ ਨਹੀਂ ਚਿੰਤਨ, ਬਸ ਆਹ ਘੁੰਡੀ ਹੈ. ਚਿੰਤਾ ਨਹੀਂ ਚਿੰਤਨ, ਕੋਈ ਪ੍ਰੋਬਲਮ ਆ ਗਈ, ਫੜ ਲਓ ਗੁਟਕਾ ਸਾਹਿਬ ਸੁਖਮਨੀ ਸਾਹਿਬ ਦਾ, ਫੜ ਲਓ ਪੋਥੀ ਸਾਹਿਬ ਸੁਖਮਨੀ ਸਾਹਿਬ ਦੀ, ਬਾਪੂ ਜੀ ਇਹ ਹੁਣ ਮੇਰੀ ਚਿੰਤਾ ਮੇਰੀ ਨੀ ਤੇਰੀ ਏ, ਜਿਵੇਂ ਮਰਜ਼ੀ ਮਸਲਾ ਹੱਲ ਕਰ, ਮੈਂ ਵੀ ਤੇ ਤੇਰਾ ਬੱਚਾ ਵਾ, ਭਾਵੇਂ ਨਲੈਕ ਆ ਪਰ ਹਾਂ ਤੇ ਤੇਰਾ, ਭਾਵੇਂ ਔਗਣਿਆਰਾ ਪਰ ਹਾਂ ਤੇ ਤੇਰਾ, ਭਾਵੇਂ ਅਕਿਰਤ ਕਾਣਾ ਪਰ ਹਾਂ ਤੇ ਤੇਰਾ. ਬਸ ਆਹ ਚੀਜ਼ ਚਿੰਤਾ ਨੀ ਚਿੰਤਨ. ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ.
ਹਰ ਗੱਲ ਦਾ ਸ਼ੁਕਰ ਕਰਿਆ ਕਰੋ, ਹਰ ਗੱਲ ਦਾ ਸ਼ੁਕਰ ਕਰਿਆ ਕਰੋ, ਟੈਨਸ਼ਨਾਂ ਨਾ ਰੱਖੋ ਦਿਮਾਗ ਤੇ. ਉਹ ਕਿਰਾਏ ਦਾ ਮਕਾਨ ਮਿਲਿਆ, ਸ਼ੁਕਰ ਕਰੋ ਮਿਲਿਆ. ਕਈ ਤੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਤੀਤ ਕਰਦੇ ਨੇ. ਉਹ ਤੁਹਾਡੇ ਕੋਲ 10 ਲੱਖ ਵਾਲੀ ਨਹੀਂ ਗੱਡੀ, 3 ਲੱਖ ਵਾਲੀ ਹੈ. ਉਹ ਸ਼ੁਕਰ ਕਰੋ, ਕਈ ਤੇ ਸਾਈਕਲਾਂ ਤੇ ਜਾਂਦੇ ਨੇ. ਉਹ ਜੇ ਤੁਹਾਨੂੰ ਗੁਰੂ ਨੇ ਸਾਈਕਲ ਦਿੱਤਾ ਤਾਂ ਵੀ ਸ਼ੁਕਰ ਕਰੋ, ਕਈਆਂ ਦੇ ਤੇ ਪੈਰ ਹੀ ਨਹੀਂ ਹੈਣ ਜੀ, ਉਹ ਸ਼ੁਕਰ ਕਰ. ਕਈ ਕਹਿੰਦੇ ਜੀ ਮੇਰੇ ਘਰ 3 ਧੀਆਂ ਜੰਮ ਪਈਆਂ ਨੇ, ਉਹ 3 ਧੀਆਂ ਜੰਮ ਪਈਆਂ, ਸ਼ੁਕਰਾਨਾ ਕਰ ਸ਼ੁਕਰਾਨਾ. ਕਈ ਤੇ ਉਹ ਨੇ 20-25 ਸਾਲ ਵਿਆਹ ਨੂੰ ਹੋ ਗਏ, ਧੀ ਲਈ ਵੀ ਤਰਸ ਰਹੇ ਨੇ, ਧੀ ਲਈ ਵੀ ਤਰਸ ਰਹੇ ਨੇ. ਸ਼ੁਕਰਾਨਾ ਕਰ ਕਿ ਗੁਰੂ ਰਾਮਦਾਸ ਜੀ ਤੁਹਾਡਾ
ਸ਼ੁਕਰ ਹੈ,
ਬਾਬਾ ਦੀਪ ਸਿੰਘ ਜੀ ਤੁਹਾਡਾ
ਸ਼ੁਕਰ ਹੈ.
ਚਿੰਤਾ ਕਿਉਂ ਲਾਈ ਬੈਠਾ? ਚਿੰਤਾ ਤੇ ਉਹ ਲਾਵੇ ਜਿਹਦਾ ਬਾਪੂ ਛੋਟਾ ਹੈ, ਚਿੰਤਾ ਤੇ ਉਹ ਲਾਵੇ ਜਿਹਦਾ ਬਾਪੂ ਕਿਸੇ ਕੰਮ ਦਾ ਨਹੀਂ. ਸਾਡਾ ਬਾਪੂ ਤੇ ਏਡਾ ਵੱਡਾ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ. ਹੈ ਜੀ, ਇੱਕ ਆਮ ਦੁਨਿਆਵੀ ਬੱਚੇ ਦਾ ਪਿਓ ਥੋੜਾ ਧਨ ਵਾਲਾ ਹੋਵੇ ਨਾ, ਲੀਡਰਾਂ ਲੂਡਰਾਂ ਚ ਵਾਕਵੀ ਵੀ ਹੋਵੇ, ਤਾਂ ਵੀ ਉਹ ਬੱਚਾ ਨਾ ਟੌਰ ਨਾਲ ਤੁਰਦਾ, ਰੈੱਡ ਲਾਈਟ ਵੀ ਕ੍ਰੋਸ ਕਰ ਲਏ ਨਾ, ਜੇ ਕਿਤੇ ਪੁਲਿਸ ਵਾਲਾ ਫੜ ਲਵੇ ਨਾ, ਉਸੇ ਵੇਲੇ ਫੋਨ ਖੜਕਾ ਦਿੰਦਾ, ਜੀ ਆ ਮੇਰੇ ਪਿਤਾ ਜੀ ਨਾਲ ਗੱਲ ਕਰੋ, ਫਲਾਣਾ ਲੀਡਰ ਵਾਕਫ ਜਾਂ ਲੀਡਰ ਨਾਲ ਗੱਲ ਕਰਾ ਦੇਣੀ, ਆ ਇਹਦੇ ਨਾਲ ਗੱਲ ਕਰੋ, ਮੈਨੂੰ ਛੱਡ ਦਿਓ. ਪਰ ਜਦੋਂ ਪੁਲਿਸ ਵਾਲਾ ਗੱਲ ਕਰਦਾ ਉਹਨੂੰ ਛੱਡਣਾ ਪੈਂਦਾ. ਮੈਂ ਹੈਰਾਨ ਹੁੰਦਾ, ਇੱਕ ਬੱਚਾ ਹੈ, ਦੁਨਿਆਵੀ ਬਾਪ ਉਹਦੀ ਕਿਤੇ ਪਹੁੰਚ, ਉਹ ਵੀ ਬਾਹਾਂ ਮਾਰ ਮਾਰ ਕੇ ਤੁਰਦਾ, ਤੇ ਸਾਡਾ ਜਿਹੜਾ ਬਾਪੂ ਗੁਰੂ ਰਾਮਦਾਸ, ਉਹ ਤੇ ਲੋਕ ਦਾ ਵੀ ਮਾਲਕ ਹੈ ਤੇ ਪਰਲੋਕ ਦਾ ਵੀ ਮਾਲਕ ਹੈ ਜੀ. ਫਿਰ ਸਾਨੂੰ ਚਿੰਤਾ ਕਾਹਦੀ ਹੈ ਜੀ, ਸਾਨੂੰ ਚਿੰਤਾ ਕਾਹਦੀ, ਸਾਨੂੰ ਟੈਨਸ਼ਨ ਕਾਹਦੀ? ਕਿਸੇ ਗੱਲ ਦੀ ਚਿੰਤਾ ਨਾ ਕਰੋ, ਹਰ ਵੇਲੇ ਉਹਦਾ ਚਿੰਤਨ ਕਰੋ. ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ.
ਜ਼ਿੰਦਗੀ ਦੇ ਵਿੱਚ 2 ਸਾਡੇ ਵੱਡੇ ਦੁਸ਼ਮਣ ਨੇ, ਇੱਕ ਕ੍ਰੋਧ ਤੇ ਦੂਜੀ ਚਿੰਤਾ. ਫਿਰ ਮੈਂ ਦੁਹਰਾ ਰਿਹਾ, 2 ਵੱਡੇ ਸਾਡੇ ਦੁਸ਼ਮਣ ਨੇ, ਇੱਕ ਕ੍ਰੋਧ ਤੇ ਇੱਕ ਚਿੰਤਾ. ਕ੍ਰੋਧ ਦੇ ਨਾਲ ਵਿਵੇਕ ਦਾ ਨਾਸ ਹੁੰਦਾ ਹੈ ਤੇ ਚਿੰਤਾ ਦੇ ਨਾਲ ਮਨੋਬਲ ਡਿੱਗਦਾ ਹੈ, ਮਨੋਬਲ ਡਿੱਗਦਾ ਹੈ. ਕਦੀ ਵੀ ਕਿਸੇ ਗੱਲ ਦੀ ਚਿੰਤਾ ਨਾ ਰੱਖੋ. ਕ੍ਰੋਧ ਉਹ ਸਥਿਤੀ ਹੈ ਜਦੋਂ ਇਨਸਾਨ ਦੀ ਜ਼ਬਾਨ ਮਨ ਤੋਂ ਤੇਜ਼ ਚੱਲਦੀ ਹੈ ਜੀ, ਜ਼ਬਾਨ ਮਨ ਤੋਂ ਤੇਜ਼, ਜੋ ਮਰਜ਼ੀ ਬੋਲੀ ਜਾਂਦਾ ਗੁੱਸੇ ਵਿੱਚ, ਪਤਾ ਨਹੀਂ ਲੱਗਦਾ ਇਹਨੂੰ. ਕ੍ਰੋਧ ਉਹ ਸਥਿਤੀ ਹੈ ਜਿਸ ਸਥਿਤੀ ਦੇ ਵਿੱਚ ਇਨਸਾਨ ਦੀ ਜ਼ਬਾਨ ਮਨ ਤੋਂ ਜ਼ਿਆਦਾ ਕੰਮ ਕਰਦੀ ਏ, ਤੇ ਚਿੰਤਾ ਉਹ ਸਥਿਤੀ ਏ ਜਦੋਂ ਦਿਲ ਮਨ ਤੋਂ ਤੇਜ਼ ਕੰਮ ਕਰਦਾ, ਦਿਲ ਤੋਂ ਬੰਦਾ ਸੋਚਣ ਲੱਗ ਪੈਂਦਾ ਚਿੰਤਾ ਦੇ ਸਮੇਂ, ਤੇ ਫਿਰ ਹੁੰਦਾ ਕਿ ਡਿਪਰੈਸ਼ਨ, ਕਦੀ ਹਾਰਟ ਅਟੈਕ, ਕਦੀ ਕੋਈ ਪ੍ਰੋਬਲਮ, ਕਦੀ ਕੋਈ ਪ੍ਰੋਬਲਮ. ਚਿੰਤਾ ਨਹੀਂ, ਚਿੰਤਨ ਕਰੋ. ਕੀ ਕਰਨਾ? ਉੱਚੀ ਬੋਲੋ, ਕੀ ਕਰਨਾ? ਚਿੰਤਨ ਕਰਨਾ, ਅੰਮ੍ਰਿਤ ਵੇਲਾ ਸੰਭਾਲਣਾ, ਪਾਣੀ ਦਾ ਪੈਰਾ ਵਧਾਉਣਾ, ਚਿੰਤਨ. ਇੱਕ ਗੱਲ ਮੈਂ ਕਹਿ ਕੇ ਸਮਾਪਤੀ ਕਰਨੀ, ਆਖੋ ਧੰਨ ਗੁਰੂ ਰਾਮਦਾਸ ਜੀ. ਸੋਚਿਆ ਕੁਝ ਹੋਰ ਸੀ ਪਰ ਹੋ ਕੁਝ ਹੋਣ ਹੋਰ ਲੱਗ ਪਿਆ, ਹੋਣਾ ਕੁਝ ਹੋਰ ਸ਼ੁਰੂ ਹੋ ਗਿਆ. ਹਜ਼ੂਰ ਸਾਹਿਬ ਦੀ ਧਰਤੀ, ਭਾਈ ਨਾਨੂ ਸਿੰਘ ਜੀ ਜਥੇਦਾਰ ਸੀ ਉਦੋਂ ਦੇ ਹਜ਼ੂਰ ਸਾਹਿਬ ਦੇ, ਰਾਤੀ ਸੁੱਤੇ ਤੇ ਸੁਪਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਮਾਈ ਨੇ ਆ ਕੇ ਦੀਦਾਰ ਦਿੱਤੇ, ਤੇ ਪਤਾ ਕੀ ਆਖਿਆ? ਨਾਨੂ ਸਿੰਘ, ਸਾਡਾ ਬੜਾ ਹੀ ਪਿਆਰ ਵਾਲਾ ਇੱਕ ਰੰਗਿਆ ਗੁਰਸਿੱਖ ਗੁਦਾਵਰੀ ਦੇ ਕੰਡੇ ਤੇ ਨਾ ਚੌਂਕੜਾ ਮਾਰ ਕੇ 4 ਦਿਨਾਂ ਤੋਂ ਬੈਠਾ ਹੀ ਸਿਮਰਨ ਵਿੱਚ ਜੁੜਿਆ, 4 ਦਿਨਾਂ ਤੋਂ ਉਹਨੇ ਕੁਝ ਖਾਧਾ ਨਹੀਂ, ਸਾਰੀ ਸੇਵਾ ਸੰਭਾਲ ਕਰਨ ਤੋਂ ਬਾਅਦ ਸਵੇਰੇ ਪਹਿਲੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਣਾ, ਹੁਣ ਗੁਰੂ ਜੀ ਨੇ ਸੁਪਨੇ ਚ ਦਿਦਾਰ ਦਿੱਤੇ, ਹੁਣ ਬੰਦੇ ਦੇ ਪੈਰ ਕਿੱਥੋਂ ਜ਼ਮੀਨ ਤੇ ਲੱਗੇ ਜੀ? ਸੁਪਨ ਦਰਸ਼ਨ ਵੀ ਪ੍ਰਮਾਣ ਨੇ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਚਾਰ ਤਰ੍ਹਾਂ ਦੇ ਦਰਸ਼ਨ ਨੇ, ਸ਼ਬਦ ਦਰਸ਼ਨ ਜੀ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸੁਪਨੇ ਚ ਸਾਡੀਆਂ ਮਾਮੀਆਂ ਮਾਸੇ, ਮਾਮੀਆਂ ਮਾਸੀਆਂ, ਫੁੱਫੜ ਆ ਜਾਣਗੇ, ਭੈਣ ਭਰਾ ਆ ਜਾਣਗੇ, ਸਾਡੇ ਕਈ ਵਾਰੀ ਮਿੱਤਰ ਵੀ ਆ ਜਾਂਦੇ ਸੁਪਨੇ ਚ, ਦੋਸਤ ਵੀ ਆ ਜਾਂਦੇ, ਦੁਸ਼ਮਣ ਵੀ ਆ ਜਾਂਦੇ ਨੇ। ਪਰ ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਅੱਜ ਮੇਰੇ ਸੁਪਨੇ ਦੇ ਵਿੱਚ ਬਾਬਾ ਦੀਪ ਸਿੰਘ ਆਏ ਸੀ ਜੀ, ਕੋਈ ਵਿਰਲਾ। ਮੇਰੇ ਸੁਪਨੇ ਵਿੱਚ ਅੱਜ ਗੁਰੂ ਰਾਮਦਾਸ ਜੀ ਆਏ ਸੀ, ਕੋਈ ਵਿਰਲਾ। ਇਹ ਵੀ ਬੜੀ ਵੱਡੀ ਕਿਰਪਾ ਹੋਵੇ ਤਾਂ ਸੁਪਨ ਦਰਸ਼ਨ ਹੁੰਦੇ ਨੇ। ਹੁਣ ਭਾਈ ਨਾਨੂ ਸਿੰਘ ਜੀ ਨੂੰ ਬਾਜਾਂ ਵਾਲੇ ਬਾਈ ਨੇ ਇਹ ਹੁਕਮ ਲਾਇਆ, ਜਦੋਂ ਉੱਠੇ ਅੰਮ੍ਰਿਤ ਵੇਲੇ ਸਾਰੀ ਸੇਵਾ ਸੰਭਾਲ ਅੰਦਰ ਹਜ਼ੂਰ ਸਾਹਿਬ ਦੀ ਕੀਤੀ, ਪ੍ਰਸ਼ਾਦਾ ਲਿਆ, ਜੋ ਮਹਾਰਾਜ ਨੇ ਜਿੱਥੇ ਹੁਕਮ ਕੀਤਾ ਉੱਧਰ ਤੁਰ ਪਏ। ਗੋਦਾਵਰੀ ਦੇ ਕਿਨਾਰੇ ਪਹੁੰਚੇ, ਆਸੇ ਪਾਸੇ ਨਿਗਾਹ ਮਾਰੀ, ਕੋਈ ਨਜ਼ਰ ਨਾ ਆਇਆ। ਪਰ ਆ ਦੂਰ ਨਿਗਾਹ ਦੌੜਾਈ ਤੇ ਕੀ ਵੇਖਦੇ, ਕੋਈ ਬੈਠਾ ਹੈ। ਕੋਲ ਗਏ ਤੇ ਜਾ ਕੇ ਕੀ ਵੇਖਦੇ, ਕੋਈ ਹੋਰ ਨਹੀਂ ਹੈ ਤੇ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਨੇ। ਇਹ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਮਹਾਂਪੁਰਖ ਨੇ। ਭਾਈ ਨਾਨੂ ਸਿੰਘ ਜੀ ਕੋਲ ਹੀ ਖੜ ਗਏ, ਬਾਬਾ ਅਤਰ ਸਿੰਘ ਜੀ ਦੇ ਨੇਤਰ ਬੰਦ। ਕੁਝ ਮਿੰਟਾਂ ਬਾਅਦ ਜਦੋਂ ਨੇਤਰ ਖੁੱਲੇ ਨਾ, ਤੇ ਉਸ ਵੇਲੇ ਭਾਈ ਨਾਨੂ ਸਿੰਘ ਜੀ ਨੂੰ ਜਦੋਂ ਤੱਕਿਆ ਬਾਬਾ ਅਤਰ ਸਿੰਘ ਜੀ ਨੇ, ਦੋਵੇਂ ਗੁਰਮੁਖਾਂ ਦੀ ਆਪਸ ਵਿੱਚ ਫਤਿਹ ਨਾਲ ਫਤਿਹ ਦੀ ਸਾਂਝ ਹੋਈ। ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।
ਤੇ ਬਾਬਾ ਅਤਰ ਸਿੰਘ ਜੀ ਕਹਿੰਦੇ ਜੀ ਤੁਸੀਂ ਇੱਧਰ ਕਿਵੇਂ ਆ ਗਏ? ਤੇ ਜਦੋਂ ਸਾਰੀ ਗੱਲ ਦੱਸੀ, ਇੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਸੁਪਨੇ 'ਚ ਦੀਦਾਰ ਦੇ ਕੇ ਤੁਹਾਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਭੇਜਿਆ, ਤੇ ਨਾਲ ਇੰਨੀ ਗੱਲ ਕਹੀ ਏ, ਚਾਰ ਦਿਨਾਂ ਤੋਂ ਤੁਸੀਂ ਕੁਝ ਖਾਧਾ ਨਹੀਂ ਤੇ ਤੁਸੀਂ ਪ੍ਰਸ਼ਾਦਾ ਲੈ ਕੇ ਜਾਓ। ਮਹਾਰਾਜ ਨੇ ਸੁਪਨੇ ਵਿੱਚ ਹੁਕਮ ਲਾ ਕੇ ਆ ਮੈਨੂੰ ਬਚਨ ਕੀਤਾ, ਮੈਂ ਤਾਂ ਤੁਹਾਡੇ ਲਈ ਪ੍ਰਸ਼ਾਦਾ ਲੈ ਕੇ ਆ ਗਿਆ। ਤੇ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਖਾਂ ਦੇ ਨਾ ਨੈਣ ਕਟੋਰੇ ਭਰ ਆਏ, ਪਿਆਰ ਦੇ ਵਿੱਚ ਹੰਝੂ ਨਿਕਲਣੇ ਸ਼ੁਰੂ ਹੋਏ। ਤੇ ਭਾਈ ਨਾਨੂ ਸਿੰਘ ਜੀ ਨੂੰ ਪਤਾ ਕੀ ਕਹਿੰਦੇ, ਕਹਿੰਦੇ ਮੇਰਾ ਬਾਜਾਂ ਵਾਲਾ ਭਾਈ ਏਡਾ ਵੱਡਾ, ਏਡਾ ਵੱਡਾ ਮਾਲਕ, ਅਜੇ ਚਾਰ ਦਿਨ ਹੋਏ ਨੇ ਉਹਦੇ ਚਿੰਤਨ ਵਿੱਚ ਜੁੜਿਆ, ਚਾਰ ਦਿਨ ਹੋਏ ਨੇ ਉਹਦੇ ਚਿੰਤਨ ਵਿੱਚ ਜੁੜਿਆ, ਉਹ ਗੁਰੂ ਗੋਬਿੰਦ ਸਿੰਘ ਨੂੰ ਮੇਰੀ ਚਿੰਤਾ ਲੱਗ ਗਈ ਹੈ ਜੀ, ਚਾਰ ਦਿਨ ਹੋਏ ਨੇ ਚਿੰਤਨ ਵਿੱਚ ਜੁੜੇ, ਗੁਰੂ ਗੋਬਿੰਦ ਸਿੰਘ ਬਾਪੂ ਜੀ ਨੂੰ ਮੇਰੀ ਚਿੰਤਾ ਲੱਗ ਗਈ, ਮਹਾਰਾਜ ਨੇ ਤੁਹਾਨੂੰ ਭੇਜਿਆ। ਤੇ ਉਸ ਦਿਨ ਤੋਂ ਬਾਬਾ ਅਤਰ ਸਿੰਘ ਮਸਤੂ ਆਣੇ ਵਾਲੇ ਮਹਾਂਪੁਰਖਾਂ ਨੇ ਆਪਣਾ ਬੰਦਗੀ ਦਾ ਪਹਿਰਾ ਹੋਰ ਵਧਾ ਦਿੱਤਾ। ਵੇਖੋ ਇੰਨੀ ਕੁ ਗੱਲ ਮੈਂ ਸੁਣਾਈ ਹੈ, ਪਰ ਜੇ ਕਿਤੇ ਸੋਚੋਗੇ ਨਾ ਇਸ ਗੱਲ ਵਿੱਚ ਗਹਿਰਾਈ ਬੜੀ ਜੇ। ਤੂੰ ਆਪਣੇ ਮਾਲਕ ਲਈ ਸਮਾਂ ਕੱਢ, ਤੂੰ ਸਮਾਂ ਨਹੀਂ ਕੱਢਦਾ, ਸਮਾਂ ਕੱਢ, ਬਾਕੀ ਕੰਮਾਂ ਲਈ ਸਮਾਂ ਕੱਢਦਾ, ਮਾਲਕ ਲਈ ਇੱਕ ਟਾਈਮ ਫਿਕਸ ਕਰ ਦੇ, ਜਦੋਂ ਸਹਿਬ ਲਈ ਇੱਕ ਟਾਈਮ ਫਿਕਸ ਕਰ ਦੇਗਾ ਨਾ, ਤੇਰੀਆਂ ਸਾਰੀਆਂ ਚਿੰਤਾਵਾਂ ਬਾਪੂ ਆਪਣੀ ਝੋਲੀ ਚ ਪਾਲੇਗਾ। ਇਹ ਮੇਰੀ ਬੇਨਤੀ ਹੈ, ਚਿੰਤਾ ਨਾ ਕਰੀਏ, ਚਿੰਤਨ ਕਰੀਏ। ਸਮਾਂ ਸਮਾਪਤੀ ਦਾ ਹੋ ਗਿਆ, ਕੀਰਤਨ ਦੀ ਸਮਾਪਤੀ ਹੈ, ਕਿਉਂਕਿ ਮੇਰਾ ਧਿਆਨ ਕਥਾ ਵੱਲ ਵੀ ਤੇ ਇੱਕ ਧਿਆਨ ਮੈਂ ਰੱਖਿਆ ਹੁੰਦਾ ਘੜੀ ਦੀ ਸੂਈ ਵੱਲ। 10 ਪੂਰੇ ਵੱਜ ਚੁੱਕੇ ਨੇ, ਸਮਾਪਤੀ ਦਾ ਸਮਾਂ। ਹੁਣ ਮੈਂ ਅੱਗੇ ਨਹੀਂ ਜਾਣਾ, ਆਖੋ ਧੰਨ ਗੁਰੂ ਰਾਮਦਾਸ ਜੀ,
ਗੁਰੂ ਰਾਮਦਾਸ ਜੀ।
ਬਸ ਇੰਨੀ ਕੁ ਬੇਨਤੀ ਮੈਂ ਕਰਾਂਗਾ, ਚਿੰਤਾ ਨਾ ਕਰੀਏ, ਚਿੰਤਨ ਕਰੀਏ। ਉੱਠਿਓ ਕੋਈ ਵੀ ਨਾ, ਅਰਦਾਸ ਹੁਕਮਨਾਮਾ ਤੇ ਲੰਗਰ ਪ੍ਰਸ਼ਾਦ। ਵੇਖੋ ਜਿਸ ਅਸਥਾਨ ਤੇ ਇੱਕ ਕਣਕੇ ਲਈ ਅਸੀਂ ਤਰਸਦੇ ਹਾਂ ਨਾ, ਗੁਰੂ ਰਾਮਦਾਸ ਜੀ ਦਾ ਦਰ, ਉੱਥੋਂ ਲੰਗਰ ਸ਼੍ਰੋਮਣੀ ਕਮੇਟੀ ਦੇ ਗੁਰਮੁਖ ਭੇਜਦੇ ਨੇ। ਜਿਸ ਲੰਗਰ ਨੂੰ ਤਰਸਦੇ ਆ, ਉਹ ਭਾਵਨਾ ਦੇ ਨਾਲ ਇੱਕ ਇੱਕ ਗਰਾਈ ਛਕੋਗੇ ਨਾ, ਜਦੋਂ ਪਤਾ ਨਹੀਂ ਕਿੰਨੇ ਕੁ ਪਾਪ ਧੋਤੇ ਜਾਣੇ ਸਾਡੇ। ਉਸ ਦਰ ਤੋਂ ਲੰਗਰ ਪ੍ਰਸ਼ਾਦ ਵੀ ਆਇਆ, ਔਰ ਇਹ ਸ਼੍ਰੋਮਣੀ ਕਮੇਟੀ ਦੇ ਗੁਰਮੁਖਾਂ ਦਾ ਵੀ ਮੈਂ ਧੰਨਵਾਦ ਕਰਾਂਗਾ, ਜਿਹੜੇ ਆ ਜਗ੍ਹਾ ਬਖਸ਼ ਦਿੰਦੇ ਨੇ ਸਾਨੂੰ, ਅਸਥਾਨ ਦੇ ਉੱਤੇ ਕੀਰਤਨ ਦੀ ਆਗਿਆ ਦੇ ਦਿੰਦੇ। ਉੱਦਾਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ, ਸਭ ਨੂੰ ਪਤਾ ਰਾਮ ਤੀਰਥ ਰੋਡ ਦੇ ਉੱਤੇ ਚੱਲ ਰਹੀਆਂ, ਇਹ ਸਾਰਾ ਸ਼੍ਰੋਮਣੀ ਕਮੇਟੀ ਦੇ ਅੰਡਰ ਦੇ ਗੁਰਦੁਆਰਾ, ਬੜਾ ਸੋਹਣਾ ਪ੍ਰਬੰਧ ਸੰਭਾਲ ਰਹੇ ਉੱਥੋਂ ਦੀ ਸਾਰੇ ਮੈਨੇਜਮੈਂਟ ਦੇ ਮੈਂਬਰ ਵੀ, ਇੱਥੋਂ ਦੇ ਗੁਰੂ ਕੇ ਵਜ਼ੀਰ ਵੀ, ਸਾਰੀਆਂ ਪਿਆਰੀਆਂ ਰੂਹਾਂ ਸਤਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆਓ ਇੱਕ ਵਾਰੀ ਇਹ ਪੰਕਤੀ ਪੜ੍ਹ ਕੇ ਅਨੰਦ ਸਾਹਿਬ ਜੀ ਦਾ ਪਾਠ ਆਪਾਂ ਕਰਨਾ। ਜੋ ਦੂਰੋਂ ਨੇੜਿਓਂ ਆਏ, ਮੈਂ ਵੇਖ ਲਿਆ ਰਾਏਬਰੇਲੀ ਤੋਂ ਵੀ ਆਏ ਨੇ ਗੁਰਮੁਖ, ਹੋਰ ਵੀ ਜਿੱਥੋਂ ਜਿੱਥੋਂ, ਮੈਂ ਬਾਕੀ ਸ਼ਹਿਰਾਂ ਦੇ ਨਾਮ ਜਿੰਨੇ ਕੁ ਮੈਨੂੰ ਨਜ਼ਰ ਆਏ ਮੈਂ ਬੋਲ ਦਿੱਤੇ ਨੇ। ਫਿਰ ਮੈਂ ਕਹਿ ਰਿਹਾ, ਜਿਨ੍ਹਾਂ ਦੇ ਨਾਮ ਮੈਂ ਨਹੀਂ ਬੋਲੇ ਗੁਰੂ ਰਾਮਦਾਸ ਜਾਣਦੇ ਨੇ, ਸਭ ਦੀਆਂ ਝੋਲੀਆਂ ਭਰਨ। ਆਓ ਇੱਕ ਵਾਰੀ ਪੰਕਤੀ ਪੜ੍ਹੋ, ਕੀਰਤਨ ਦੀ ਮੈਂ ਸਮਾਪਤੀ ਕਰਾਂ। ਜਾਣ ਲੱਗਿਆਂ ਪ੍ਰਸ਼ਾਦ ਲੈ ਕੇ ਜਾਇਓ ਔਰ 27 ਤਰੀਕ ਭੁੱਲਣੀ ਨਹੀਂ, ਚੁਪਹਿਰਾ ਜਪ ਤਪ ਸਮਾਗਮ, ਇਹ ਦੋ ਸਮਾਗਮ ਫਿਕਸ ਨੇ। 20 ਤਰੀਕ ਦਾ ਇੱਥੇ ਹੁੰਦਾ ਪੱਕਾ, ਡੈਰੀਆਂ ਤੇ ਦਿਲ ਦੀਆਂ ਡੈਰੀਆਂ ਤੇ ਲਿਖ ਲਓ, ਜੋ ਮਰਜ਼ੀ ਹੋ ਜੇ, ਝੱਖੜ ਆ ਜੇ, ਮੀਂਹ ਨੇਰੀ ਆ ਜੇ, ਪਹੁੰਚਣਾ ਹੀ ਪਹੁੰਚਣਾ, ਜਾਓ ਕੰਮ ਤੁਹਾਡਾ ਕੋਈ ਰੁਕ ਜਾਏਗਾ ਤੇ ਮੈਨੂੰ ਜੋ ਮਰਜ਼ੀ ਕਹਿ ਦੇ। ਗੁਰੂ ਦੇ ਭਰੋਸੇ ਤੇ ਕਹਿ ਰਹੇ ਹਾਂ, ਉਹਦੀ ਬਖਸ਼ਿਸ਼ ਨਾਲ ਕਹਿ ਰਹੇ ਹਾਂ, ਹੁਣ ਤੇ ਵਾਜਾਂ ਮਾਰ ਮਾਰ ਕੇ ਕਹਿ ਰਹੇ ਹਾਂ ਨਾ ਝੋਲੀਆਂ ਭਰਵਾ ਲਓ, ਤੇ ਜੇ ਹੁਣ ਵੀ ਕੋਈ ਰਹਿ ਜਾਏਗਾ ਨਾ ਫਿਰ ਕਸੂਰ ਤੇ ਉਹਨਾਂ ਦਾ ਜਿਹੜੇ ਰਹਿ ਜਾਣਗੇ। ਆਖੋ ਵਾਹਿਗੁਰੂ ਜੀ, ਹੁਣ ਤੇ ਵਾਜਾਂ ਮਾਰ ਮਾਰ ਕੇ ਕਹਿ ਰਹੇ, ਲੈ ਲਓ ਬਖਸ਼ਿਸ਼ਾਂ, ਲੁੱਟ ਲਓ ਬਖਸ਼ਿਸ਼ਾਂ, ਤੇ ਹੁਣ ਵੀ ਜੇ ਅਸੀਂ ਰਹਿ ਜਾਈਏ ਫਿਰ ਸਾਡੇ ਤੋਂ ਵੱਧ ਅਭਾਗਾ ਕੋਈ ਨਹੀਂ। ਇਹ ਮੇਰੀ ਬੇਨਤੀ ਹੈ ਭਾਈ, 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਪ੍ਰਤੱਖ ਚੌਂਕੜਾ ਮਾਰ ਕੇ ਬਹਿੰਦੇ ਨੇ ਰਾਮ ਤੀਰਥ ਰੋਡ ਤੇ, ਜੋ ਸਮਾਗਮ ਚੱਲਦਾ ਹੈ ਚੁਪਹਿਰਾ, ਤੇ 8:30 ਪਹੁੰਚਣਾ। ਉਦੋਂ ਵੀ ਲੰਗਰ ਪ੍ਰਸ਼ਾਦ ਪਹਿਲੇ ਸ਼ੁਰੂ ਕਰ ਦਈਦਾ, ਅੱਜ ਨਹੀਂ ਕਰਦੇ ਆਪਾਂ ਪਹਿਲੇ ਸ਼ੁਰੂ, ਕਿਉਂਕਿ 10 ਵਜੇ ਸਮਾਪਤੀ ਹੋ ਜਾਣੀ ਹੁੰਦੀ, ਸਾਰਿਆਂ ਨੇ ਇਕੱਠੇ ਛਕਣਾ ਹੁੰਦਾ, ਮੈਂ ਵੀ ਪੰਗਤ 'ਚ ਬਹਿ ਕੇ ਛਕਦਾ। ਜਦੋਂ ਰੈਣ ਸਬਾਈ ਹੋਵੇ, ਚੁਪਹਿਰਾ ਹੋਵੇ, ਪ੍ਰਸ਼ਾਦਾ ਪਾਣੀ ਪਹਿਲੇ ਸ਼ੁਰੂ ਕਰ ਦਈਦਾ ਕਿ ਸੰਗਤਾਂ ਇੱਕੋ ਵਾਰੀ ਛੱਕ ਕੇ ਚੌਂਕੜਾ ਮਾਰ ਕੇ ਬਹਿ ਜਾਣ। 8:30 ਸਭ ਨੇ ਪਹੁੰਚਣਾ, ਲੰਗਰ ਪ੍ਰਸ਼ਾਦ ਛੱਕ ਕੇ 10 ਵਜੇ ਠੀਕ ਆਪਾਂ ਅਰਦਾਸ ਕਰ ਦੇਣੀ, 4 ਵਜੇ ਸਮਾਪਤੀ। 11:30 ਤੋਂ ਇੱਕ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਪਹਿਲੇ ਜਪਜੀਤ ਸਾਹਿਬ, ਚੁਪਈ ਸਾਹਿਬ ਦੇ ਪਾਠ, ਕੀਰਤਨ, ਫਿਰ 1 ਤੋਂ 2:30 ਕੀਰਤਨ, ਫਿਰ 2:30 ਤੋਂ 4 ਤਕਰੀਬਨ ਦਾਸ ਹਾਜ਼ਰੀ ਭਰਦਾ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਤੁਸੀਂ ਤੇ ਪਹੁੰਚਣਾ ਹੀ ਪਹੁੰਚਣਾ, 5-5 ਨੂੰ ਹੋਰ ਲੈ ਕੇ ਆਇਓ, ਇਹ ਬੇਨਤੀ ਪ੍ਰਵਾਨ। ਬਾਕੀ 13 ਅਗਸਤ ਨਹੀਂ ਭੁੱਲਣੇ, ਜੋ ਸਾਡਾ ਬੋਨਸ ਸਮਾਗਮ ਰਹਿਣ ਸਬਾਈ ਦਾ, ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਟਿਕਟਾਂ ਟੁਕਟਾਂ ਹੁਣੇ ਬੁੱਕ ਕਰਵਾ ਲਓ, ਉਹ ਖੁੱਲੇ ਫਿਰ ਥੱਲੇ ਦਿਵਾਨ ਹਾਲ ਦੇ ਵਿੱਚ ਸਮਾਗਮ ਹੁੰਦਾ, ਤੇ ਸੰਗਤਾਂ ਪਿਆਰ ਦੇ ਵਿੱਚ ਅਸੀਸਾਂ ਦਿੰਦੀਆਂ ਨੇ। 13 ਅਗਸਤ ਦੀ ਰਹਿਣ ਸੁਭਾਈ ਹੋਏਗੀ, ਸਭ ਨੇ ਹਾਜ਼ਰੀਆਂ ਭਰਨੀਆਂ। ਸੇਵਾਵਾਂ ਬਾਰੇ ਪਤਾ ਹੀ ਹੈ, ਜੋ ਸਕੂਲ ਚੱਲ ਰਿਹਾ, ਆਪਣਾ ਹਸਪਤਾਲ ਚੱਲ ਰਿਹਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਨਾਲ ਪਿਆਰੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਨਾਲ ਨਵੀਂ ਜਗ੍ਹਾ, ਨਾਲ ਵੀ ਬਿਲਕੁਲ ਸਾਰੀ ਸ਼ੁਰੂ ਹੋ ਚੁੱਕੀ ਹੈ ਨਵੀਂ ਜਗ੍ਹਾ, ਜਿਹੜਾ 3ਰਾ ਯੂਨਿਟ ਦਿੱਤਾ ਜੰਮੂ ਪਠਾਨਕੋਟ ਹਾਈਵੇ ਦੇ ਉੱਤੇ ਮਰਜ ਜੀਆਂ ਨੇ, ਉੱਥੇ ਵੀ ਸਕੂਲ ਹਸਪਤਾਲ, ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ, ਇੱਕ ਐਜੂਕੇਸ਼ਨ ਨੂੰ ਤੇ ਇੱਕ ਪਿਆਰੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰ ਦਿਓ, ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਗੁਰੂ ਕਿਰਪਾ ਕਰੇ, ਜਿਨ੍ਹਾਂ ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾਉਂਦੇ, ਗੁਰੂ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਸੀ, ਮਹੀਨੇ ਬਾਅਦ ਭੇਜਣੀ ਭੇਜਣੀ ਟਰੱਸਟ ਨੂੰ, 100 ਰੁਪਈਆ, 200, 500, 1000, 5000, 10000, ਜਿਨ੍ਹਾਂ ਗੁਰੂ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। 113 ਯੂਨਿਟ ਮੈਂ ਕਹਿੰਦਾ, ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਡਬਲ ਟ੍ਰਿਪਲ ਕੰਮ ਹੋ ਜਾਏਗਾ। ਤੇ ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੀ ਹੈ, 2500 ਰੁਪਏ ਇੱਕ ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ, ਜਿਵੇਂ ਤੁਹਾਡੇ ਅੰਦਰੋਂ ਆ ਜਾਵੇ। ਆਪ ਜੀ ਹਾਜ਼ਰੀ ਲਾ ਸਕਦੇ, ਆਓ ਪੰਕਤੀਆਂ ਪੜੋ, ਅਨੰਦ ਸਾਹਿਬ ਜੀ ਦਾ ਪਾਠ, ਸਾਰੀ ਸੰਗਤ ਰਸਨਾ ਪਵਿੱਤਰ ਕਰਿਓ, ਹੁਕਮਨਾਮਾ ਸੁਣ ਕੇ ਪਿਤਾ ਜੀ ਜਾਣ, ਉਸ ਤੋਂ ਬਾਅਦ ਸਭ ਨੇ ਪ੍ਰਸ਼ਾਦਾ ਛੱਕ ਕੇ ਫਿਰ ਅੱਗਿਆ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ, ਕਰਿਓ ਕਿਰਪਾ ਪਿਆਰ ਨਾਲ ਜੀ।
ਮਤ ਕਰੋ ਚਿੰਤਾ, ਮਤ ਕਰੋ, ਮਤ ਕਰੋ ਚਿੰਤਾ, ਮਤ ਕਰੋ
ਚੁੱਕਦੀ ਖਮਾ। ਆਓ ਅਨੰਦ ਸਾਹਿਬ ਜੀ ਦਾ ਪਾਠ ਆਪਾਂ ਸਾਰੇ ਕਰੀਏ, ਬਚਨ ਤੇ ਪਹਿਰਾ ਦੇਣਾ ਜੀ, 5-7 ਮਿੰਟ, ਹੱਦ 10 ਮਿੰਟ ਲੱਗਣਗੇ ਅਰਦਾਸ ਹੁਕਮਨਾਮਾ। ਤੁਸੀਂ ਪਿਆਰ 'ਚ ਸਜਦੇ ਹੋ, ਸੰਗਤ ਕਰਨ ਵਾਲੇ ਪਰਿਵਾਰਕ ਮੈਂਬਰ ਹੋ, ਕੋਈ ਵੀ ਮੈਂਬਰ ਉੱਠ ਕੇ ਜਾਣ ਦੀ ਖੇਚਲ ਨਾ ਕਰੇ। ਭਾਈ ਗੁਰਚਰਨ ਸਿੰਘ ਜੀ ਮੇਰੇ ਤੋਂ ਪਹਿਲਾਂ ਕਥਾ ਕੀਤੀ, ਗੁਰੂ ਰਾਮਦਾਸ ਦੇ ਅਰੋਗਤਾ ਚੜ੍ਹਦੀਆਂ ਕਲਾਂ ਬਖਸ਼ਣ ਇਸ ਬੱਚੇ ਨੂੰ। ਭਾਈ ਦਵਿੰਦਰ ਸਿੰਘ ਜੀ ਨਿਰਮਾਣ ਬੜਾ ਪਿਆਰਾ ਕੀਰਤਨ ਕਰਦੇ ਗੁਰੂ ਰਾਮਦਾਸ, ਬਿਜਨੌਰ ਤੋਂ ਵੀ ਸੰਗਤਾਂ ਆਈਆਂ ਨੇ, ਯੂਪੀ ਤੋਂ, ਇਹਨਾਂ ਨੂੰ ਵੀ ਜੀ ਆਇਆਂ ਨੂੰ, ਤੇ ਜਿੱਥੋਂ ਜਿੱਥੋਂ ਵੀ ਆਏ ਗੁਰੂ ਰਾਮਦਾਸ ਸਭ ਨੂੰ ਬਰਕਤਾਂ ਪਾਉਣ। ਭਾਈ ਦਵਿੰਦਰ ਸਿੰਘ ਜੀ ਨਿਰਮਾਣ, ਇਹਨਾਂ ਨੂੰ ਵੀ ਸਤਿਗੁਰੂ ਹੋਰ ਚੜ੍ਹਦੀਆਂ ਕਲਾਂ ਬਖਸ਼ਣ। ਮੇਰਾ ਕਰਨ ਜੀ ਆਓ ਅਨੰਦ ਸਾਹਿਬ ਜੀ ਦਾ ਪਾਠ ਕਰੋ ਕਿਰਪਾ, ਕੋਈ ਰਸਨਾ ਮੰਜੀ ਨਾ ਰਹੇ। ਤੇ ਆਪਣਾ ਕਿੱਥੋਂ ਆਏ? ਇਹ ਕੁਰੂਕਸ਼ੇਤਰ ਤੋਂ ਆਏ ਨੇ, ਇਹ ਅੰਮ੍ਰਿਤਸਰੋਂ ਹੀ ਨੇ। ਤੇ ਇਹ ਸਾਰੀਆਂ ਸੰਗਤਾਂ ਨੂੰ ਜੀ ਆਇਆਂ, ਬਾਅਦ ਚੋਂ ਪ੍ਰਸ਼ਾਦ ਲੈ ਕੇ ਜਾਣ, ਨੀਚੇ ਲੈ ਲਿਓ ਮੇਰੇ ਕੋਲ, ਇੱਥੇ ਰਸ਼। ਇਹ ਸੋਨੀਪਤ ਤੋਂ ਆਏ ਨੇ, ਕਹਿ ਰਹੇ ਤੁਹਾਨੂੰ ਵੀ ਜੀ ਆਇਆਂ ਨੂੰ। ਅੱਛਾ, ਕਹਿੰਦੀ ਹਮ ਦੇਹਰਾਦੂਨ ਸੇ ਆਏ ਹੈ, ਸ਼ਾਬਾਸ਼। ਆਓ ਜੀ ਬੜੇ ਪਿਆਰ ਨਾਲ ਅਨੰਦ ਸਾਹਿਬ ਜੀ ਦਾ ਪਾਠ, ਸਾਰੇ ਰਸਨਾ ਪਵਿੱਤਰ ਕਰਿਓ, ਕੋਈ ਰਸਨਾ ਮੰਜੀ ਨਾ ਰਹੇ ਜੀ। ਤੇ ਜਿਵੇਂ ਗੁਰਚਰਨ ਸਿੰਘ ਜੀ ਨੇ ਦੱਸਿਆ, ਜੇ 20 ਤਰੀਕ ਹੈ, ਹਰ 20 ਤਰੀਕ ਨੂੰ ਭਾਈ ਸਾਹਿਬ ਜੀ ਦੀ ਦੇਹ ਅਰੋਗਤਾ ਵਾਸਤੇ ਸੰਪਟ ਪਾਠ ਪ੍ਰਾਰੰਭ ਹੁੰਦੇ ਨੇ, ਸਾਰੀਆਂ ਸੇਵਾਵਾਂ ਦੀ ਚੜ੍ਹਦੀ ਕਲਾ, ਮਹਾਂਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ। ਉਹਦਾ ਕੋਈ ਆਪਾਂ ਇਸ਼ਤਿਹਾਰ ਨਹੀਂ ਪਾਉਂਦੇ ਕਿ ਅੱਜ ਪਾਠ ਆਰੰਭ ਹੋਏ, ਜਿਹੜੇ ਪਿਆਰ ਵਾਲੇ ਪਹੁੰਚ ਜਾਂਦੇ ਨੇ ਆਪੇ। ਤੇ 26 ਨੂੰ ਸੰਪਟ ਪਾਠਾਂ ਦੀ ਸਮਾਪਤੀ ਹੁੰਦੀ ਹੈ, 12 ਤੋਂ 2। 26 ਤਰੀਕ 12 ਤੋਂ 2 ਸੰਪਟ ਪਾਠਾਂ ਦੀ ਸਮਾਪਤੀ, 27 ਦਾ ਚੁਪਹਿਰਾ। ਤੇ ਹਰ ਬੁੱਧ ਤੇ ਵੀਰਵਾਰ ਵੀ ਆਪਾਂ 3 ਤੋਂ 4 ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਕੀਰਤਨ ਕਰਦੇ ਹਾਂ। ਜਿਹੜੇ ਪਰਿਵਾਰਕ ਮੈਂਬਰ ਪਹੁੰਚ ਸਕਦੇ ਹੋ, ਉਹ ਪਹੁੰਚ ਜਾਇਆ ਕਰੋ। ਆਹੀ ਲਾਹੇ ਨੇ, ਬਸ ਆਹੀ ਕੁਝ ਖੱਟ ਕੇ ਜਾਣਾ ਹੈ ਆਪਾਂ, ਮਹਾਰਾਜ ਜੀ ਦੀ ਕਿਰਪਾ ਨਾਲ। ਆਓ ਬੜੇ ਪਿਆਰ ਨਾਲ ਕਰਿਓ ਕਿਰਪਾ ਜੀ। ਰਾਮ ਕਲੀ ਮਹੱਲਾ ਤੀਜਾ, ਇਹਨਾਂ ਦੇਖ ਓਅੰਕਾਰ ਸਤਿਗੁਰੇ ਪ੍ਰਸਾਦ।